ਅਤੇ ਠਾਕਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹਮ ਬਾਰਕ ਤੁਮਰੇ ਧਾਰੇ ਜਿਹਵਾ ਏਕ ਕਵਨ ਗੁਣ ਕਹੀਐ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਕਨਹੀ ਲਹੀਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰੂ ਸਾਹਿਬ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਮਾਈ ਭਾਈ ਸ਼ਰਧਾ ਦੇ ਨਾਲ ਹਿਰਦੇ ਭਰਪੂਰਾਂ ਭਰਪੂਰ ਦੇ ਸਹਿਤ ਆਪ ਇਸਤ ਹੋ। ਸ਼ਰਧਾ ਬਾਨ ਲਭਤੇ ਗਿਆਨ, ਗਿਆਨ ਚਾਨਣ ਦਾ ਨਾਂ ਹੈ, ਅਗਿਆਨ ਹਨੇਰੇ ਦਾ ਨਾਂ ਹੈ। ਪ੍ਰਕਾਸ਼ ਦੇ ਵਿੱਚ ਹਰ ਕੋਈ ਖੁਸ਼ੀ ਮਾਣਦਾ, ਹਨੇਰੇ ਵਿੱਚ ਹਰ ਕੋਈ ਦੁਖੀ ਹੁੰਦਾ ਹੈ। ਜਿਨ੍ਹਾਂ ਦੇ ਅੰਦਰ ਸ਼ਰਧਾ ਹੈ ਉਹਨਾਂ ਦੇ ਹਿਰਦੇ ਆਕਾਸ਼ ਵਿੱਚ ਸਤਸੰਗਤ ਜੀ ਪਹਿਲਾਂ ਵਿਰਾਗ ਦਾ ਚੰਦਰਮਾ ਚੜ੍ਹਦਾ ਹੈ। ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਪੁਰਬ ਹੈ, ਸਾਰੀਆਂ ਸੰਗਤਾਂ ਥਾਂ ਥਾਂ ਮਨਾ ਰਹੀਆਂ। ਆਪਾਂ ਵੀ ਉਹ ਸ਼ਰਧਾ ਦੀ ਗੁਥਲੀ ਨੂੰ ਹਿਰਦੇ 'ਚ ਟਿਕਾ ਕੇ ਕਈ ਦਿਨ ਤੋਂ ਖਾਲਸਾ ਜੀ ਗੁਰੂ ਸਾਹਿਬ ਨੂੰ ਚੇਤੇ ਕਰ ਰਹੇ ਹਾਂ। ਹੇ ਸੱਚੇ ਪਾਤਸ਼ਾਹ, ਆਪ ਉਹੀ ਗੁਰੂ ਨਾਨਕ ਰੂਪ ਹੋ। ਨੌਵੀਂ ਜੋਤ ਵਿੱਚ ਆਪ ਜੀ ਨੇ ਧਰਮ ਦੀ ਰੱਖਿਆ ਅਰਥੇ ਦਿੱਲੀ ਦੇ ਅੰਦਰ ਮਹਾਰਾਜ ਆਪ ਜੀ ਨੇ ਸ਼ਹਾਦਤ ਦਿੱਤੀ। ਆਉਣਾ ਜਾਣਾ ਵਾਹਿਗੁਰੂ ਦੇ ਭਾਣੇ ਅਨੁਸਾਰ ਹੈ। ਜੈਸੀ ਪਰਾਰਬਧ ਹੁੰਦੀ ਹੈ ਉਸੇ ਤਰ੍ਹਾਂ ਸਤਸੰਗਤ ਜੀ ਸਰੀਰ ਨਾਲ ਬੀਤਦੀ ਹੈ। ਚਾਹੇ ਕੋਈ ਕਮਜ਼ੋਰ ਹੈ, ਚਾਹੇ ਕੋਈ ਸਮਰੱਥ ਹੈ। ਰਾਜੇ ਦਸ਼ਰਥ ਵਰਗੇ ਮਹਿਲਾਂ ਤੋਂ ਹੋ ਕੇ ਨਾ ਉੱਠ ਡੇਕ ਕੇ ਸਤਸੰਗ ਜੀ ਮਰਦੇ ਦੇਖੇ। ਰੋਵੈ ਰਾਮ ਨਿਕਾਲਾ ਭਇਆ, ਥੀਸਾ ਲਖਮਣ ਵਿਛੜ ਗਿਆ। ਹੋਰ ਕਿਹਦੀ ਬਾਤ ਕਰੀਏ, ਇਹ ਜੇ ਸਮਰੱਥ ਜਿਹੜੇ ਰਾਮ ਰਾਜ ਵਰਤਾਉਣ ਵਾਲੇ ਉਹ ਵੀ ਸਤਸੰਗ ਜੀ ਬਿਪਤਾ ਸੰਕਟ ਦੇ ਅੰਦਰ ਆਏ। ਆਪ ਸੱਚੇ ਪਾਤਸ਼ਾਹ ਨੇ ਖਾਲਸਾ ਜੀ ਗੁਰੂ ਨਾਨਕ ਦੇਵ ਜੀ ਨੇ ਨੌਵੇਂ ਸਰੂਪ ਦੇ ਅੰਦਰ ਅੱਜ ਦੇ ਦਿਨ ਸ਼ਹਾਦਤ ਦਿੱਤੀ। ਕਿਉਂ? ਕੋਈ ਦੇਸ਼ ਭਗਤ ਹੈ, ਦੇਸ਼ ਵਾਸਤੇ ਲੜਦਾ ਹੈ। ਖਾਲਸਾ ਦੇਸ਼ ਭਗਤ ਮਗਰੋਂ ਹੈ, ਪਹਿਲਾਂ ਧਰਮ ਦਾ ਭਗਤ ਹੈ, ਵਾਹਿਗੁਰੂ ਅਕਾਲ ਪੁਰਖ ਅੰਤਰਜਾਮੀ ਦਾ ਭਗਤ ਹੈ। ਦੇਸ਼ ਭਗਤੀ ਨਾਸਤਕ ਦੇ ਹਿਰਦੇ ਅੰਦਰ ਵੀ ਹੈ। ਘਰ ਦੀ ਭਗਤੀ ਕਿਹਦੇ ਨੇ? ਘਰ ਦੇ ਕਬਜ਼ੇ ਪਿੱਛੇ ਲੜ ਲੜ ਕੇ ਮਰ ਜਾਈਦਾ ਹੈ। ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡੇ ਖੇਤ। ਇਸ ਘਰ ਦੇ ਅੰਦਰ ਖਾਲਸਾ ਜੀ ਸੂਰਮਾ ਉਹੀ ਪਹਿਚਾਣਿਆ ਜਾਂਦਾ। ਇਹ ਕਹੇ ਬਚਨ ਕਿਹਨੇ ਨੇ? ਜਿਹਨੇ ਕਦੇ ਭੁੱਲ ਕੇ ਸ਼ਾਸਤਰ ਵੀ ਨਹੀਂ ਦੇਖਿਆ ਭਗਤ ਕਬੀਰ ਜੈਸੇ ਮਹਾਂਪੁਰਖਾਂ ਨੇ, ਕਿ ਸੂਰਮਾ ਉਹ ਪਛਾਣਿਆ ਜਾਂਦਾ ਜਿਹੜਾ ਧਰਮ ਪਾਸਤੇ ਜੂਝਦਾ ਹੈ। ਸੈਨਾ ਸਾਧ ਸਮੂਹ ਸੂਰ ਅਜਿੱਤੰ ਸਨਾਹੰ ਤਨ ਨਿਮਰਤਾ। ਜਿੰਨੇ ਸਾਧੂ ਨੇ ਉਹ ਵੀ ਸਤਸੰਗ ਜੀ ਅਜਿੱਤ ਸੂਰਮਿਆਂ ਦੀ ਫੌਜ ਹੈ। ਉਹਨਾਂ ਕੋਲੇ ਖਾਲਸਾ ਜੀ ਸੰਜੋਆਂ ਪਾਈਆਂ ਹੁੰਦੀਆਂ ਸੀ ਅੱਗੇ ਸੂਰਮਿਆਂ ਦੀਆਂ, ਬਈ ਕੋਈ ਤਲਵਾਰ ਨਾ ਕੱਟ ਸਕੇ ਕਿਸੇ ਅੰਗ ਨੂੰ। ਸਨਾਹੰ ਤਾਂ ਨਿਮਰਤਾ, ਜਿਹੜੀ ਨਿਮਰਤਾ ਧਾਰੀ ਹੋਈ ਆ ਉਹਨਾਂ ਸੰਜੋ ਹੈ। ਆਪਦਾ ਗੁਣ ਗੋਬਿੰਦ ਰਮਣ ਓਟ ਗੁਰ ਸ਼ਬਦ ਕਰ ਚਰਮਣ ਹੈ। ਗੁਰੂ ਕੇ ਸ਼ਬਦ ਦੀ ਜਿਹੜੀ ਓਟ ਹੈ ਇਹ ਢਾਲਾ ਹੈ। ਸਰਵਣ ਕਰਨਾ ਮੰਨਣ ਕਰਨਾ ਇਹ ਘੋੜੇ ਤੇ ਹਾਥੀਆਂ ਦੀਆਂ ਸਤਸੰਗ ਜੀ ਸਵਾਰੀਆਂ ਤੇ ਗੁਰਮੁਖ ਪਿਆਰੇ। ਨਿਧਿਆਸਣ ਕਰਨਾ ਸੁਖ ਪਾਲਕੀਆਂ ਦੇ ਰਥਾਂ ਦੀ ਫੌਜ, ਹਾਥੀਆਂ ਦੀ ਫੌਜ, ਘੋੜਿਆਂ ਦੀ ਫੌਜ। ਇਸੇ ਤਰ੍ਹਾਂ ਖਾਲਸਾ ਜੀ ਸਾਧੂ ਵੀ ਸੂਰਮੇ ਹੋਇਆ ਕਰਦੇ। ਐਸੇ ਸਾਧੂਆਂ ਨੂੰ ਸੂਰਮਤਾਈ ਦੇ ਗੁਣ ਸਿਖਾਉਣ ਵਾਲੇ ਕੌਣ ਨੇ? ਉਹ ਅਕਾਲ ਪੁਰਖ ਅੰਤਰਜਾਮੀ ਆਪ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਰੂਪ ਧਾਰਿਆ, ਆਪ ਹੀ ਸਤਸੰਗ ਜੀ ਦਸਵਾਂ ਜਾਮੇ ਗੁਰੂ ਗੋਬਿੰਦ ਸਿੰਘ ਸਾਹਿਬ ਰੂਪ ਧਾਰਿਆ। ਔਰ ਸਾਧੂਆਂ ਨੇ ਵੀ ਦੱਸ ਦਿੱਤਾ ਕਿ ਕਾਮ ਕ੍ਰੋਧ ਬੈਰੀਆਂ ਨਾਲ ਕਿਵੇਂ ਲੜਨਾ ਹੈ। ਉਹ ਲੜ ਕੇ ਦਿਖਾਇਆ ਸਤਸੰਗ ਜੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ, ਕ੍ਰੋਧ ਤਾਂ ਨਹੀਂ ਨੇੜੇ ਆਇਆ। ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪ੍ਰਤੱਖ ਸਤਸੰਗ ਜੀ ਸ਼ਸਤਰ ਵਿੱਦਿਆ ਅਧਿਐਨ ਕੀਤੀ, ਖਾਲਸੇ ਨੇ ਦਸਵੇਂ ਪਾਤਸ਼ਾਹ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਉਹ ਵੀ ਜੰਗ ਯੁੱਧ ਜੰਗ ਹੋਏ। ਸੋ ਭਗਤ ਕਬੀਰ ਜੈਸੇ ਗੁਰਮੁਖ ਕਹਿੰਦੇ ਉਹ ਸੂਰਮਾ ਪਛਾਣ ਲਿਓ ਭਾਈ ਜਿਹੜਾ ਧਰਮ ਦੇ ਹਿੱਤ ਜੂਝਦਾ ਹੈ। ਸੋ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਖਾਲਸਾ ਜੀ ਉਹ ਕਿਉਂ ਹੋਈ ਹੈ? ਤਿਲਕ ਜੰਝੂ ਰਾਖਾ ਪ੍ਰਭ ਤਾਕਾ, ਕਿੰਨੋ ਵੱਡੋ ਕੱਲੂ ਮੈਂ ਸਾਕਾ। ਬੜਾ ਭਾਰੀ ਕਲਯੁਗ ਦੇ ਸਮੇਂ ਸਾਕਾ ਵਰਤਾ ਕੇ ਦੱਸ ਦਿੱਤਾ। ਤਿਲਕ ਤੇ ਜੰਝੂ ਆਪਾਂ ਕਦੇ ਪਾਇਨ ਪਹਿਨਿਆ ਹੈ? ਕਦੇ ਮੱਥੇ ਦੇ ਤਿਲਕ ਲਾਇਆ ਖਾਲਸੇ ਨੇ, ਕਦੇ ਜੰਝੂ ਪਹਿਨਿਆ ਹੈ? ਇਹ ਖਾਲਸਾ ਜੀ ਹਿੰਦ ਵਾਸੀਆਂ ਦਾ ਧਰਮ ਹੈ, ਨਿੰਦਣੇ ਯੋਗ ਨਹੀਂ। ਹਮੇਸ਼ਾ ਵਾਸਤੇ ਰਹਿਤ ਵਹਿਤ ਜਿਹੜੀ ਬਾਹਰਲੀ ਹੈ ਉਹ ਦੇਹ ਕਰਕੇ ਹੈ, ਅੰਤਰਲੀ ਹੈ ਜਿਹੜੀ ਮਨ ਕਰਕੇ ਹੈ। ਸਾਰਿਆਂ ਪਵਿੱਤਾਂ ਵਿੱਚ ਹੀ ਇਸ ਤਰ੍ਹਾਂ ਹੈ। ਜਿੱਥੇ ਬਾਹਰਲਾ ਜਨੇਊ ਸੀ ਗਿਆਨ ਦਾ ਜੰਝੂ ਵੀ, ਗਿਆਨ ਦਾ ਸਤਸੰਗ ਜੀ ਜੰਝੂ ਹਰਦਿਆਲ ਪ੍ਰੋਧ ਦੇ ਪਹਿਨਾ ਦਿੱਤਾ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ। ਇਸੇ ਤਰ੍ਹਾਂ ਕਈ ਸਹਿਜਧਾਰੀ ਕਹਿੰਦੇ ਕਿਰਪਾ ਕਰਨੀ, ਇਹੀ ਕਿਰਪਾਨ ਪਾਉਣੀ ਚਾਹੀਦੀ ਹੈ, ਦੂਜੀ ਦੀ ਕੀ ਲੋੜ ਹੈ? ਕਿਰਪਾ ਕਰਨੀ ਮਨ ਦੀ ਤਲਵਾਰ ਹੈ, ਮਨ ਦੇ ਉੱਤੇ ਪਹਿਨਾਓ। ਆ ਪ੍ਰਤੱਖ ਜਿਹੜੀ ਸ੍ਰੀ ਸਾਹਿਬ ਹੈ ਤਨ ਦੇ ਉੱਤੇ ਪਹਿਨਾਓ। ਜਿਹੜੇ ਵਸਤੂਆਂ ਦਾ ਤਨ ਨਾਲ ਸੰਬੰਧ ਹੈ ਉਹ ਤਨ ਨਾਲ ਵਰਤੋ, ਜਿਹੜੀਆਂ ਵਸਤੂਆਂ ਦਾ ਗੁਣਾਂ ਦਾ ਖਾਲਸਾ ਜੀ ਮਨ ਨਾਲ ਸੰਬੰਧ ਹੈ ਮਨ ਦੇ ਉੱਤੇ ਪਹਿਨਾਓ। ਸੋ ਆਪ ਜੀ ਨੇ ਸਤਸੰਗਤ ਜੀ ਖਿਮਾ ਧਾਰ ਕੇ ਸ਼ਾਂਤ ਸਰੂਪ ਰਹਿ ਕਰਕੇ ਉਹਨਾਂ ਦਾ ਤਿਲਕ ਤਿਲਕ ਲਲਾਟ ਜਾਣੇ ਪ੍ਰਭ ਏਕ, ਇਹ ਤਿਲਕ ਖਾਲਸੇ ਨੂੰ ਮਹਾਰਾਜ ਨੇ ਬਖਸ਼ਿਆ ਹੈ। ਇਸੇ ਤਰ੍ਹਾਂ ਸਤਸੰਗਤ ਜੀ ਜੰਝੂ ਜਿੱਥੇ ਗਿਆਨ ਦਾ ਬਖਸ਼ਿਆ ਉੱਥੇ ਪ੍ਰਤੱਖ ਵੀ ਉਹਨਾਂ ਦਾ ਜੰਝੂ। ਸਤਸੰਗਤ ਜੀ ਕੀ ਆ ਕੇ ਬੇਨਤੀਆਂ ਕੀਤੀਆਂ ਬ੍ਰਾਹਮਣ ਲੋਕਾਂ ਨੇ, ਮਹਾਰਾਜ ਧਰਮ ਖਿਸਕਦਾ ਜਾਂਦਾ, ਖਿਮਾ ਕਰਨੀ ਖਾਲਸਾ ਜੀ। ਅੱਜ ਐਸੀ ਹਵਾ ਚੱਲ ਪਈ, ਬ੍ਰਾਹਮਣਾਂ ਦੇ ਮੁੰਡੇ ਕਹਿੰਦੇ ਨੇ ਅਸੀਂ ਤਾਂ ਜੰਝੂ ਪਾਉਣਾ ਹੀ ਨਹੀਂ, ਜਿਵੇਂ ਸਾਡੇ ਮੁੰਡੇ ਕਹਿੰਦੇ ਨੇ ਅਸੀਂ ਤਾਂ ਅੰਮ੍ਰਿਤ ਛਕਣਾ ਹੀ ਨਹੀਂ। ਇਹ ਕਲਯੁੱਗ ਦੀ ਹਵਾ ਕਿਸੇ ਧਰਮ ਤੋਂ ਸਤਸੰਗ ਜੀ ਵੱਖਦੀ ਨਹੀਂ, ਨੰਗੀ ਹੈ, ਸਭ ਨੂੰ ਸਤਸੰਗ ਜੀ ਲੂਹਦੀ ਜਾਂਦੀ ਹੈ, ਇਹੀ ਲੋਭ ਵਗਦੀ ਹੈ। ਅੱਜ ਸਤਸੰਗ ਜੀ ਜਿਹੜੇ ਜੰਝੂ ਵਾਸਤੇ ਬਿਲਕ ਦੇ ਆਏ ਸਤਸੰਗ ਜੀ ਕਸ਼ਮੀਰ ਦੇ ਪੰਡਿਤ ਗੁਰੂ ਤੇਗ ਬਹਾਦਰ ਸਾਹਿਬ ਦੀ ਹਜ਼ੂਰੀ 'ਚ ਧਰਮ ਨੂੰ ਦ੍ਰਿੜ ਕਰਨ ਵਾਲੇ, ਅੱਜ ਉਹਨਾਂ ਦੀਆਂ ਬੰਸਾਂ ਕਹਿੰਦੇ ਲੈ ਆਹ ਤਾਂ ਐਵੇਂ ਭੁੱਲੇ ਰਹੇ ਸ਼ਰਾਬ ਤੋਂ, ਆਹ ਮਾਸ ਤੋਂ, ਉਹ ਖਾਲਸਾ ਜੀ ਅੱਜ ਦੀ ਹਵਾ 'ਚ ਤਿਲਕ ਜੰਝੂ ਨੂੰ ਤਿਆਗ ਰਹੇ ਨੇ। ਲੇਕਿਨ ਉਹ ਸਮਾਂ ਸੀ ਜਦੋਂ ਖਾਲਸਾ ਜੀ ਭਾਰਤ ਵਰਸ਼ ਦੇ ਧਰਮੀ ਲੋਕਾਂ ਨੇ ਬੇਨਤੀਆਂ ਕੀਤੀਆਂ, ਹੇ ਮਹਾਰਾਜ ਕਿਰਪਾ ਕਰੋ, ਮਲੇਸ਼ਾ ਦਾ ਰਾਜ ਹੈ, ਨਰੰਗਾ ਬੜਾ ਭਾਰੀ ਜ਼ੁਲਮ ਕਰ ਰਿਹਾ ਹੈ, ਅੱਜ ਮਹਾਰਾਜ ਸਾਡੇ ਧਰਮ ਦੀ ਰੱਖਿਆ ਕੌਣ ਕਰੇ? ਉਪਾਸ਼ਨਾ ਹਿੰਦ ਵਾਸੀ ਲੋਕ ਕੋਈ ਸ਼ਿਵਜੀ ਦੀ ਕਰਦਾ, ਕੋਈ ਵਿਸ਼ਨੂੰ ਦੀ ਕਰਦਾ, ਕੋਈ ਬ੍ਰਹਮਾ ਦੀ ਕਰਦਾ, ਕੋਈ ਹਨੂੰਮਾਨ ਦੀ ਕਰਦਾ, ਕੋਈ ਗਣੇਸ਼ ਦੀ ਕਰਦਾ, ਬੇਅੰਤ ਦੇਵਤੇ ਹਨ। ਸਭ ਤੋਂ ਵੱਡਾ ਮਹਾਂਦੇਵ ਅਮਰਨਾਥ ਕਿੱਥੇ ਸਤਸੰਗ ਜੀ ਕਸ਼ਮੀਰ ਦੇ ਵਿੱਚ ਜਾ ਕੇ ਭਗਤੀ ਕੀਤੀ, ਹੇ ਮਹਾਂਦੇਵ ਅੱਜ ਸਾਡੇ ਧਰਮ ਨੂੰ ਰੱਖਣ ਵਾਲਾ ਕੋਈ ਨਹੀਂ, ਕਿਰਪਾ ਕਰ। ਜਿਸ ਵੇਲੇ ਮਰਨ ਠੱਟ ਲਿਆ ਖਾਲਸਾ ਜੀ ਬ੍ਰਾਹਮਣਾਂ ਨੇ, ਉਸ ਵੇਲੇ ਬ੍ਰਾਹਮਣਾਂ ਦੇ ਮੰਡਲ ਦੇ ਵਿੱਚ ਜਿੱਥੇ ਬੈਠੇ ਸੀ ਵਰਤਧਾਰੀ, ਆਕਾਸ਼ ਵਿੱਚੋਂ ਚਿੱਠੀ ਉਤਰੀ, ਮਹਾਂਦੇਵ ਨੇ ਆਵਾਜ਼ ਦਿੱਤੀ ਕਲਯੁੱਗ ਦਾ ਸਮਾਂ ਹੈ, ਜੇ ਧਰਮ ਤੁਹਾਡਾ ਰਹਿ ਸਕਦਾ ਤਾਂ ਗੁਰੂ ਨਾਨਕ ਦੇਵ ਜੀ ਗੱਦੀ ਦੇ ਮਾਲਕ ਜੋ ਵੀ ਹਨ ਉਹ ਰੱਖ ਸਕਦੇ, ਹੋਰ ਕੋਈ ਨਹੀਂ ਰੱਖ ਸਕਦਾ। ਉਹ ਸਤਸੰਗ ਜੀ ਸੰਸਕ੍ਰਿਤ ਦੇਵ ਬਾਣੀ ਵਿੱਚ ਪੱਤਰਕਾਰ ਲਿਖੀ ਹੋਈ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਨ ਵਿੱਚ ਆਨੰਦਪੁਰ ਸਾਹਿਬ ਹਾਜ਼ਰ ਹੋਏ। ਸੋ ਖਾਲਸਾ ਜੀ ਐਸੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਅੰਮ੍ਰਿਤਸਰ ਸਾਹਿਬ ਵਿਖੇ ਆ ਸਾਡੇ ਮਨਾਂ ਵਿੱਚ ਸਤਸੰਗ ਜੀ ਅੰਗਰੇਜ਼ੀ ਬੜੀ ਹੋਈ ਹੈ, ਅੰਗਰੇਜ਼ੀ ਤਾਂ ਚਲੋ ਬਣਨੀ ਸੀ, ਪ੍ਰਦੇਸ਼ 'ਚ ਆ ਗਏ ਉਹਨਾਂ ਦੇ ਸੰਨ ਵੀ ਬੜੇ ਹੋਏ ਆ, ਸਾਡੇ ਸੰਨ ਵੀ ਭੁੱਲ ਗਏ। ਵਾਸਤ ਵਿੱਚ ਆਪ ਜੀ ਨੇ 1600 ਸਤਸੰਗ ਜੀ 1638 ਵਿੱਚ ਅਵਤਾਰ ਧਾਰਿਆ ਬਿਕਰਮੀ, ਆਪਣਾ ਜਿਹੜਾ ਸੰਮਤ ਹੈ ਜੋ ਕਥਾ ਦੇ ਵਿੱਚ ਆਉਂਦਾ। ਜੇ ਉਹ ਮੇਲੀਏ ਤਾਂ ਸਤਸੰਗ ਜੀ 1621 ਸਮਝ ਲੈਣਾ ਈਸਵੀ ਜਿਹੜੀ ਤੁਸੀਂ ਮਲਈ ਫਿਰਦੇ ਹੋ ਆਪਾਂ, ਅਤੇ 1675 'ਚ ਆਪ ਜੀ ਜੋਤੀ ਜੋਤ ਸਮਾਏ ਦਿੱਲੀ ਦੇ ਅੰਦਰ ਬਿਕਰਮੀ ਸਤਸੰਗਤ ਜੀ। ਇਸੇ ਤਰ੍ਹਾਂ 1632 ਦੇ ਅੰਦਰ ਆਪ ਜੀ ਨੇ ਮੱਘਰ ਦੇ ਸਤਸੰਗ ਜੀ ਚਾਨਣ ਪੱਖ ਦੀ ਪੰਚਵੀਂ ਅੱਜ ਦੇ ਦਿਨ ਸਤਸੰਗ ਜੀ ਆਪ ਨੇ ਸ਼ਹੀਦੀ ਪ੍ਰਾਪਤ ਕੀਤੀ। ਸੋ ਅੰਮ੍ਰਿਤਸਰ ਸਾਹਿਬ ਵਿਖੇ ਅਵਤਾਰ ਧਾਰੇ, ਬਾਲਕ ਵਸਤਾ ਅੰਮ੍ਰਿਤਸਰ ਸਾਹਿਬ ਬਤੀਤ ਹੋਈ, ਸਦਾ ਵਾਸਤੇ ਵਿਰਾਗ ਵਸਤਾ ਚ ਰਹਿੰਦੇ, ਦਾਸੀ ਲੈ ਕੇ ਆਈ ਮਹਾਰਾਜ ਘਰੋਂ, ਹੁਕਮ ਹੋਇਆ ਮੈਨੂੰ ਕਿ ਗੁਰੂ ਸਾਹਿਬ ਦੇ ਚਰਨੀ ਜਾ ਕੇ ਪਾਓ ਤੇ ਨਾਂ ਰੱਖਣ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੋਦ ਵਿੱਚ ਲਿਆ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਬਾਲਕਾਂ ਦਾ ਸੁਭਾਅ ਹੁੰਦਾ ਜਾਂ ਦਾੜੀ ਨੂੰ ਹੱਥ ਪਾਉਂਦੇ ਆ, ਜਾਂ ਮੋਢੇ ਨੂੰ, ਜਾਂ ਝੱਗੇ ਨੂੰ, ਜਾਂ ਗਲ ਨੂੰ ਮਾਂ ਬਾਪ ਦੇ ਪਾਉਂਦੇ ਹੀ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਖਾਲਸਾ ਜੀ ਮੀਰੀ ਪੀ ਦੀਆਂ ਸ੍ਰੀ ਸਾਹਿਬ ਮੈਂ ਪਹਿਨੀ, ਅਸੀਂ ਛੇਵੇਂ ਪਾਤਸ਼ਾਹ ਦੇ ਤਲਵਾਰ ਦੇ ਮੁੱਠੇ ਨੂੰ ਹੱਥ ਪਾਇਆ। ਜਿਸ ਵੇਲੇ ਦਾਸੀ ਨੇ ਬੇਨਤੀ ਕੀਤੀ ਮਹਾਰਾਜ ਘਰੋਂ ਹੁਕਮ ਹੋਇਆ ਵੀ ਸਾਹਿਬਜ਼ਾਦੇ ਦਾ ਨਾਂ ਰੱਖਣਾ, ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਕਹਿੰਦੇ ਇਹਨਾਂ ਨੇ ਤਾਂ ਆਪਣਾ ਨਾਂ ਆਪ ਹੀ ਰਖਾ ਲਿਆ, ਕਹਿੰਦੇ ਇਹਨਾਂ ਦਾ ਤੇਗ ਬਹਾਦਰ। ਆਹ ਦੇਖੋ ਮੁੱਠੇ ਨੂੰ ਹੁਣੇ ਤੇਗ ਦੇ ਨੂੰ ਹੱਥ ਪਾਉਂਦੇ ਹੈ। ਐਸੇ ਅਸਚਰਜ ਕੌਤਕ ਸਤਸੰਗ ਜੀ ਆਪ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪ੍ਰਗਟ ਕੀਤੇ। ਉਹ ਬਚਨ ਛੇਵੇਂ ਪਾਤਸ਼ਾਹ ਦੀ ਰਸਨਾ ਤੋਂ ਨਿਕਲੇ ਹੋਏ ਅੱਜ ਦੇ ਦਿਨ ਪੂਰੇ ਕਰਕੇ ਦਿਖਾ ਦਿੱਤੇ। ਨਰੰਗਾ ਵੀ ਕਹਿੰਦਾ ਸੀ ਕਿਹੜੀ ਤੁਸੀਂ ਤੇਗ ਦੀ ਬਹਾਦਰੀ ਕੀਤੀ ਹੈ, ਤੇਗ ਬਹਾਦਰ ਨਾਂ ਰਖਾਇਆ ਹੈ। ਆਪ ਜੀ ਨੇ ਹੰਕਾਰ ਨਹੀਂ ਕੀਤਾ, ਕੀ ਕਿਹਾ ਕਿ ਹੇ ਔਰੰਗਜ਼ੇਬ, ਨਾਮ ਧਰਮ ਹੈ, ਸਰੀਰਾਂ ਦਾ ਹਰ ਇੱਕ ਦੇ ਨਾਮ ਰੱਖੇ ਜਾਂਦੇ ਨੇ, ਲੇਕਿਨ ਇਹ ਜਿਹੜਾ ਸਾਡਾ ਨਾਂ ਹੈ ਇਹ ਸਾਡੇ ਪਿਤਾ ਜੀ ਨੇ ਰੱਖਿਆ, ਉਹਨਾਂ ਦੀ ਰਸਨਾ ਦੇ ਬਚਨ ਕਦੇ ਝੂਠੇ ਨਹੀਂ ਹੋ ਸਕਦੇ। ਜੇ ਉਹਨਾਂ ਨੇ ਸਾਡਾ ਨਾਂ ਤੇਗ ਬਹਾਦਰ ਰੱਖ ਦਿੱਤਾ, ਤੇਰੀ ਜੁਲਮ ਨਾਲ ਜਿਹੜੀ ਖੁੰਡੀ ਨਹੀਂ ਨਾ ਹੋਈ ਕਰਦੇ ਦੀ ਜੁਲਮ ਤਲਵਾਰ, ਸਰਮਦ ਵਰਗੇ ਬ੍ਰਹਮ ਗਿਆਨੀ ਫਕੀਰ ਵੀ ਤਾਂ ਕਤਲ ਕਰ ਦਿੱਤੇ ਬੇਅੰਤ, ਅੱਜ ਇਹ ਜਿਹੜੀ ਤਲਵਾਰ ਜੁਲਮ ਦੀ, ਸਾਡਾ ਸੀਸ ਦਾ ਕੀ ਕੱਟਣਾ, ਕੱਚਾ ਧਾਗਾ ਵੀ ਨਹੀਂ ਕੱਟਦੀ। ਇਹ ਸਾਡੇ ਪਿਤਾ ਜੀ ਦੇ ਬਚਨ ਝੂਠੇ ਨਹੀਂ ਹੋਣਗੇ ਕਦੇ ਵੀ। ਸੋ ਖਾਲਸਾ ਜੀ ਆਪ ਜੀ ਨੇ ਤੇਗ ਬਹਾਦਰ ਸਾਹਿਬ ਨਾਮ ਰੱਖਿਆ ਜਾਣਾ। ਛੇਵੇਂ ਪਾਤਸ਼ਾਹ ਦਾ ਬੜਾ ਭਾਰੀ ਪਰਿਵਾਰ ਸੀ, ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਨ ਬਾਰੋ ਬਾਰੀ, ਤਿੰਨ ਮਹਿਲ ਸਨ, ਪੰਜ ਸਾਹਿਬਜ਼ਾਦੇ ਆਪ ਜੀ ਸਾਰਿਆਂ ਨਾਲੋਂ ਛੋਟੇ ਸਨ। ਕਰਤਾਰਪੁਰ ਦਾ ਜੰਗ ਹੋਇਆ, ਲਾਲ ਚੰਦ ਸਤਸੰਗ ਜੀ ਸਪਿੱਖੀ ਗੋਤ ਦਾ ਖੱਤਰੀ, ਲਖਨੌਰ ਦਾ ਨਿਵਾਸੀ, ਮਹਾਰਾਜ ਦੇ ਚਰਨਾਂ ਦਾ ਪ੍ਰੇਮੀ, ਛੇਵੇਂ ਪਾਤਸ਼ਾਹ ਦੇ ਕਹਿੰਦਾ ਮਹਾਰਾਜ ਮੇਰੀ ਪੁੱਤਰੀ ਹਾਜ਼ਰ ਹੈ। ਬਿਸ਼ਨ ਕੌਰ ਸਤਸੰਗ ਜੀ ਇਹ ਨਾਨੀ ਸੀ ਦਸਵੇਂ ਪਾਤਸ਼ਾਹ ਦੀ, ਨੌਵੇਂ ਪਾਤਸ਼ਾਹ ਦੀ ਸੱਸ ਲੱਗਦੀ ਸੀ, ਦੋਨੋਂ ਲਾਲ ਚੰਦ ਅਤੇ ਬਿਸ਼ਨ ਕੌਰ ਪਤੀ ਸਤੀ ਹਾਜ਼ਰ ਹੋਏ। ਮਹਾਰਾਜ ਇਹ ਗੁਜਰੀ ਸਾਡੀ ਲੜਕੀ ਹੈ, ਕਿਰਪਾ ਕਰੋ ਸੂਰਜਮਲ ਨੂੰ ਪ੍ਰਣਾ ਦਿਓ। ਉਸ ਵੇਲੇ ਖਾਲਸਾ ਜੀ ਮਹਾਰਾਜ ਕਹਿੰਦੇ ਸੂਰਜਮਲ ਤਾਂ ਭਾਈ ਮੰਗਿਆ ਹੋਇਆ ਹੈ। ਕਹਿਣ ਲੱਗੇ ਮਹਾਰਾਜ ਦੂਸਰਾ ਸਾਹਿਬਜ਼ਾਦਾ ਅਣੀਰਾਏ ਸੀ ਮਸਤ, ਕਹਿੰਦੇ ਮਹਾਰਾਜ ਸਾਡੀ ਇੱਛਾ ਪੂਰੀ ਕਰੋ, ਸਾਨੂੰ ਉਦਾਸ ਨਾ ਕਰੋ। ਉਸ ਵੇਲੇ ਖਾਲਸਾ ਜੀ ਨੌਵੇਂ ਪਾਤਸ਼ਾਹ ਦੇ ਸ਼ਾਦੀ ਕਰਤਾਰਪੁਰ ਆਪ ਜੀ ਨੇ ਸਤਸੰਗ ਜੀ 1699 ਵਿਕਰਮੀ ਸਤਸੰਗ ਜੀ ਕੀਤੀ। ਆਪ ਜੀ ਇੱਥੋਂ ਜਾ ਕੇ ਸਤਸੰਗ ਜੀ ਕੀਰਤਪੁਰ ਸਾਹਿਬ ਜੋਤੀ ਜੋਤ ਸਮਾਏ। ਜਿਸ ਵੇਲੇ ਸਮਾਉਣਾ ਸੀ ਉਸ ਵੇਲੇ ਮਾਤਾ ਨਾਨਕੀ ਜੀ ਨੇੜੇ ਹੋਈ, ਕਹਿਣ ਲੱਗੀ ਹੇ ਪਤੀ ਦੇਵ, ਗੁਰਤਾ ਗੱਦੀ ਤੁਸੀਂ ਪੋਤਰੇ ਗੁਰੂ ਹਰਿਰਾਇ ਸਾਹਿਬ ਜੀ ਨੂੰ ਦੇ ਦਿੱਤੀ। ਮੇਰਾ ਇੱਕ ਪੁੱਤਰ ਬੜਾ ਸਿਆਣਾ ਸੀ, ਬਾਬਾ ਅਟਲ ਰਾਏ ਜੀ, ਉਹ ਸੋਨੀ ਖੱਤਰੀ ਦੇ ਲੜਕੇ ਗੁਰਮੁਖ ਨੂੰ ਜੋ ਸੱਪ ਲੜਕੇ ਮਰ ਗਿਆ ਸੀ ਉਹਨੂੰ ਜਿਉਂਦਾ ਕਰਨ ਦੇ ਵੱਟੇ ਆਪਣਾ ਸੱਚਖੰਡ ਨੂੰ ਚਲੇ ਗਏ। ਅੱਜ ਮੇਰਾ ਇੱਕੋ ਇੱਕ ਪੁੱਤਰ ਹੈ ਮੇਰੀ ਗੋਦ ਵਿੱਚ, ਇਹ ਭੋਲਾ ਹੈ, ਕਿਸੇ ਨਾਲ ਗੱਲ ਨਹੀਂ ਕਰਦਾ, ਆਪਣੇ ਵਿੱਚ ਮਸਤ ਰਹਿੰਦਾ ਆਪਣੇ ਸੁਭਾਅ ਦੇ ਅੰਦਰ, ਮੇਰਾ ਗੁਜ਼ਾਰਾ ਕਿਵੇਂ ਹੋਵੇਗਾ, ਮੇਰੀ ਸੌਕਣ ਹੈ ਮਰਵਾਹੀ। ਇਹਦਾ ਦੇਖੋ ਕਿੰਨੇ ਦੋਨੋਂ ਸਿਆਣੇ ਪੁੱਤਰੇ, ਛੋਟਾ ਭਾਵੇਂ ਅਣੀਰਾਏ ਮਸਤਾ ਪਰ ਸੂਰਜਮੱਲ ਤੋਂ ਬੜਾ ਸਿਆਣਾ ਹੈ, ਜਿਨ੍ਹਾਂ ਦੀ ਵੰਸ ਹੁਣ ਵੀ ਅਨੰਦਪੁਰ ਸਾਹਿਬ ਵਿੱਚ ਸ਼ੋਭਤ ਹੈ। ਉਸ ਵੇਲੇ ਖਾਲਸਾ ਜੀ ਛੇਵੇਂ ਪਾਤਸ਼ਾਹ ਕਹਿੰਦੇ ਨਾਨਕੀ ਕੀ ਚਾਹੁੰਦੀ ਹੈ, ਕਹਿੰਦੇ ਮਹਾਰਾਜ ਕਿਰਪਾ ਕਰੋ ਮੇਰੇ ਪੁੱਤਰ ਨੂੰ ਵੀ ਗੁਰਤਾ ਗੱਦੀ ਮਿਲੇ। ਸਤਿਗੁਰੂ ਜੀ ਭੋਜਨ ਛੱਕ ਕੇ ਹਟੇ ਸੀ, ਰੁਮਾਲ ਸੀ ਹੱਥ ਵਿੱਚ, ਜਦੇ ਝੋਲੀ ਚ ਪਾ ਦਿੱਤਾ, ਕਹਿੰਦੇ ਲੈ ਧਰਮ ਧੁਜ ਹੋਣਗੇ, ਸਾਰੀ ਭਾਰਤ ਵਰਸ਼ ਦਾ ਧਰਮ ਦੇ ਥੰਮ ਹੋਣਗੇ ਔਰ ਧਰਮ ਰੱਖਣਗੇ, ਆਹ ਲੈ ਤੇਰੇ ਘਰ ਵੀ ਗੁਰਤਾ ਗੱਦੀ ਆਊ, ਤੂੰ ਬੜੀ ਆਜੂ ਵਾਲੀ ਹੋਵੇਂਗੀ, ਪੋਤਰੇ ਦੇ ਦਰਸ਼ਨ ਕਰੇਗੀ, ਦਸਵੇਂ ਪਾਤਸ਼ਾਹ ਨੇ ਅਵਤਾਰ ਧਾਰਨਾ। ਜਦੋਂ ਇਹ ਵਰ ਪ੍ਰਾਪਤ ਕਰਕੇ ਖਾਲਸਾ ਜੀ, ਮਾਤਾ ਜੀ, ਭਾਈ ਗੜੀਆ ਜੀ, ਭਾਈ ਦੁਆਰਕਾ ਦਾਸ, ਇਹੋ ਜਿਹੜੇ ਗੁਰਮੁਖ ਸਿੱਖ ਸੀ, ਬ੍ਰਹਮ ਗਿਆਨੀ, ਧਰਤੀ ਸਾਰੀ ਨੂੰ ਸੋਨੇ ਦੀ ਬਣਾ ਦੇਣ ਵਾਲੇ ਗੜੀਏ ਵਰਗੇ, ਉਹ ਬਾਬੇ ਬਕਾਲੇ ਆ ਗਏ। ਬਾਬੇ ਬਕਾਲੇ 26 ਸਾਲ ਖਾਲਸਾ ਜੀ ਨੌਵੇਂ ਪਾਤਸ਼ਾਹ ਨੇ ਬੜਾ ਭਾਰੀ ਤਪ ਕੀਤਾ, ਸਿਮਰ ਭਜਨ ਕੀਤਾ, ਕਿਸੇ ਨੂੰ ਕੁਝ ਨਹੀਂ ਕਿਹਾ ਖਾਲਸਾ ਜੀ। ਗਰੀਬੀ ਦੇ ਸਹਿਤ ਜੈਸਾ ਵੀ ਸਤਸੰਗ ਜੀ ਬਿਤ ਹੋਣਾ, ਉਸ ਅਨੁਸਾਰ ਗਰੀਬਾਂ ਨੂੰ ਮਾਤਾ ਨਾਨਕੀ ਦੇ ਦਾਨ ਕਰਨਾ ਔਰ ਅੱਠੇ ਪੈਰ ਸਿਮਰ ਭਜਨ ਵਿੱਚ ਲੀਨ ਰਹਿਣਾ। ਜਿਸ ਵੇਲੇ ਸਤਸੰਗ ਜੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜੋਤੀ ਜੋਤ ਸਮਾਏ, ਸੰਗਤਾਂ ਨੇ ਦਿੱਲੀ ਦੀਆਂ ਨੇ ਬੇਨਤੀਆਂ ਕੀਤੀਆਂ, ਮਹਾਰਾਜ ਸੰਗਤ ਕਿਹਦੇ ਲੜ ਲੱਗੇਗੀ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਬਚਨ ਕਹੇ, ਬਾਬਾ ਬਸੈ ਵਿੱਚ ਬਕਾਲੇ, ਆਪਣੀ ਸੰਗਤ ਆਪ ਸੰਭਾਲੇ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਬਾਬਾ ਜੀ ਲੱਗਦੇ ਸਨ, ਗੁਰੂ ਹਰ ਰਾਏ ਸਾਹਿਬ ਜੀ ਦੇ ਸਾਹਿਬਜ਼ਾਦੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਗੁਰੂ ਹਰ ਰਾਏ ਸਾਹਿਬ ਜੀ ਸਤਸੰਗੀ ਬਾਬਾ ਗੁਰੂ ਦਿੱਤਾ ਜੀ ਦੇ ਸਾਹਿਬਜ਼ਾਦੇ ਸੀ, ਭਤੀਜਿਆਂ ਦੇ ਥਾਂ ਲੱਗਦੇ ਸੀ। ਧੀਰਮੱਲ ਵੀ ਆਪ ਜੀ ਦਾ ਭਤੀਜਾ ਲੱਗਦਾ ਸੀ। ਉਸੇ ਵੇਲੇ ਖਾਲਸਾ ਜੀ ਮਾਇਆ ਦੇ ਲੋਭੀ, ਜਿੰਨੇ ਸੋਢੀ ਲੋਕ ਸੀ, 22 ਮੰਜੀਆਂ ਜਾ ਕੇ ਲਾ ਲੈਣੀਆਂ, ਉਹ ਧੰਨ ਭਾਗ ਸਤਸੰਗ ਜੀ ਮੱਖਣ ਸ਼ਾਹ ਲਵਾਣੇ ਵਰਗੇ ਗੁਰਮੁਖ, ਬੜਾ ਭਾਰੀ ਸਤਸੰਗ ਜੀ ਵਪਾਰ ਕਰਦੇ, ਲਾਭ ਪ੍ਰਾਪਤ ਹੋਣਾ, ਗੁਰੂ ਸਾਹਿਬ ਦੇ ਸਤਸੰਗ ਜੀ ਚਰਨਾਂ 'ਚ ਲਿਆ ਕੇ ਦਸੌਂਦ ਭੇਟਾ ਰੱਖਣੀ, ਆ ਕੇ ਮਨ ਡੋਲ ਗਿਆ ਕਿਹਦੇ ਅੱਗੇ ਭੇਟਾ ਰੱਖੀਏ, ਗੁਰੂ ਤਾਂ ਅਲੋਪ ਹੈ। ਬਾਬੇ ਬਕਾਲੇ ਆ ਗਏ, 5-5 ਮੋਹਰਾਂ ਸਾਰੇ 22 ਮੰਜੀਆਂ ਵਾਲਿਆਂ ਨੂੰ ਟੇਕੀਆਂ, ਨਾਲੇ ਬੇਨਤੀ ਹਿਰਦੇ 'ਚ ਕਰ ਲਈ, ਮਹਾਰਾਜ ਮੈਂ ਕਮਜ਼ੋਰ ਹਾਂ, ਮੇਰੀ ਇੰਨੀ ਪਹੁੰਚ ਨਹੀਂ ਜਿਹੜੀ ਮੈਂ ਪਛਾਣ ਸਕਾਂ ਗੁਰੂ ਨੂੰ, ਆਪ ਹੀ ਮੰਗ ਲਿਓ ਮਹਾਰਾਜ, ਤੁਹਾਡੀ ਭੇਟਾ ਤੁਹਾਡੇ ਮੈਂ ਹਾਜ਼ਰ ਕਰਨ ਆਇਆ। ਝੂਠੇ ਹੀ ਵਰ ਦਿੰਦੇ ਰਹੇ, 5-5 ਮੋਹਰਾਂ ਲੈ ਕੇ, ਕੋਈ ਕਿਸੇ ਨੇ 500 ਮੋਹਰ ਨਾ ਮੰਗੀ। ਉਦਾਸ ਹੋ ਗਿਆ ਆਪਣੇ ਸਤਸੰਗ ਜਿੱਥੇ ਉਤਰਿਆ ਸੀ ਤੰਬੂਆਂ 'ਚ, ਸੂਰਮੇ ਬਹੁਤ ਨਾਲ ਸੀ, ਵਪਾਰੀ ਸੀ ਤਕੜਾ ਸਤਸੰਗ ਜੀ ਮੱਖਣ ਸ਼ਾਹ, ਰਾਤ ਨੂੰ ਨੀਂਦ ਨਹੀਂ ਆਈ, ਉਦਾਸ ਹੈ, ਕਾਮਨਾ ਪੂਰੀ ਹੋ ਗਈ, ਭੇਟਾ ਕਿੱਥੇ ਦੇਵਾਂ। ਅਗਲੇ ਦਿਨ ਸਤਸੰਗ ਜੀ ਰਾਤ ਦੀ ਜਿਹੜੀ ਜਾਗਰਤਾ ਸੀ ਉਹਦੀ, ਉਹ ਗੁਰੂ ਘਰ ਵਿੱਚ ਪ੍ਰਵਾਨ ਹੋਈ। ਕਿਸੇ ਨੇ ਦੱਸ ਦਿੱਤਾ, ਕਹਿੰਦੇ ਇੱਥੇ ਬਾਬੇ ਬਕਾਲੇ ਗੁਰੂ ਹਰਗੋਬਿੰਦ ਸਾਹਿਬ ਦਾ ਛੋਟਾ ਸਾਹਿਬਜ਼ਾਦਾ, ਉਹਨੂੰ ਤੇਗਾ ਤੇਗਾ ਕਹਿੰਦੇ ਆ, ਕਮਲਾ, ਜਿਹੜਾ ਨਾ ਕਿਸੇ ਨਾਲ ਬੋਲੇ ਖਾਲਸਾ ਜੀ, ਨਾ ਕੋਈ ਵਿਵਹਾਰਾਂ 'ਚ ਦਖਲ ਦੇਵੇ, ਉਹਨੂੰ ਕਹਿੰਦੇ ਲੋਕ ਕਮਲਾ, ਇਹਨੂੰ ਅਕਲ ਹੀ ਨਹੀਂ, ਉਹ ਇੱਥੇ ਰਹਿੰਦੇ ਨੇ, ਤੂੰ ਗਿਆ? ਕਹਿੰਦੇ ਮੈਂ ਇੱਥੇ ਤਾਂ ਨਹੀਂ ਗਏ। ਅਗਲੇ ਦਿਨ ਖਾਲਸਾ ਜੀ ਭਾਵ ਖੁੱਲ੍ਹਣੇ ਸੀ, ਭਾਵਨਾ ਧਾਰ ਕੇ ਸਤਸੰਗ ਜੀ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨਾਂ ਨੂੰ ਚੱਲਿਆ, ਮਾਤਾ ਜੀ ਨੂੰ ਜਾ ਕੇ ਮਿਲਿਆ। ਮਾਤਾ ਜੀ ਨੇ ਸਤਸੰਗ ਜੀ ਇਸ਼ਾਰਾ ਭੋਰੇ ਵਿੱਚ ਨੂੰ ਕਰ ਦਿੱਤਾ, ਜਿਸ ਵੇਲੇ ਭੋਰੇ 'ਚ ਉਤਰਿਆ, ਉਸੇ ਤਰ੍ਹਾਂ ਹੀ 5 ਮੋਹਰਾਂ ਮੂਹਰੇ ਰੱਖ ਕੇ ਮੱਥਾ ਟੇਕਿਆ, ਨਾਲੇ ਭਾਵਨਾ ਧਾਰੀ, ਮਹਾਰਾਜ ਕਿਰਪਾ ਕਰਿਓ, ਜੇ ਤੁਸੀਂ ਅਸਲੀ ਸਰੂਪ ਹੋ ਤਾਂ ਆਪਣੀ ਭੇਟਾ ਆਪ ਹੀ ਮੰਗ ਲਿਓ। ਜਦੋਂ ਇਹ ਭਾਵਨਾ ਸੰਕਲਪ ਰੱਖ ਕੇ ਖਾਲਸਾ ਜੀ ਆਪ ਨੇ ਮੱਥਾ ਟੇਕਿਆ, ਜਦੇ ਹੀ ਮਹਾਰਾਜ ਕਹਿੰਦੇ ਭਾਈ, ਗੁਰੂ ਕੇ ਮਾਇਆ ਦੇ ਭੁੱਖੇ ਤਾਂ ਹੈ ਨਹੀਂ, ਸਿੱਖਾ ਤੇਰੀ ਸਿੱਖੀ ਨਹੀਂ ਸੀ ਨਿਭਣੀ, ਤੈਂ ਡੋਲ ਜਾਣਾ ਸੀ, ਮੈਂ ਕਿਹੜੇ ਗੁਰੂ ਕੋਲੇ ਜਾਵਾਂ, ਜੇ ਸਾਡਾ ਸਿੱਖ ਡੋਲਦਾ ਫਿਰ ਸਾਨੂੰ ਲਾਜ ਹੈ, ਆਹ ਦੇਖਦਾ ਸਾਡਾ ਮੋਢਾ, ਤੇਰਾ ਜਹਾਜ਼ ਬੰਨੇ ਲਾਇਆ, ਆਹ ਦੇਖ ਰਗੜ ਲੱਗੀ ਹੋਈ। ਜਦੇ ਹੀ ਖਾਲਸਾ ਜੀ ਰੋਮ ਰੋਮ ਖੜਾ ਹੋ ਗਿਆ, ਮਾਇਆ ਦੀ ਕਿਹੜੀ ਗੱਲ ਸੀ, ਕਹਿੰਦਾ ਮਹਾਰਾਜ ਗੁਪਤ ਬੈਠੇ ਹੋ, ਕਿਰਪਾ ਕਰੋ, ਪ੍ਰਗਟ ਹੋਵੋ, ਸੰਗਤਾਂ ਡੋਲਦੀਆਂ ਫਿਰਦੀਆਂ, ਗੁਰੂ ਨਾਨਕ ਦੇਵ ਦੀ ਪਲਵਾੜੀ ਸਾਰੀ ਕਮਲਾਈ ਪਈ ਹੈ, ਮਾਲੀ ਤੋਂ ਬਿਨਾਂ ਬਾੜੀ ਨਹੀਂ ਸਦੇ ਟਹਿਕ ਸਕਦੀ ਹੈ, ਗੁਰੂ ਤੋਂ ਬਿਨਾਂ ਭਾਈ ਸਿੱਖ ਵੀ ਨਹੀਂ ਟਹਿਕ ਸਕਦੇ। ਅੱਜ ਜੇ ਆਪਣੇ ਹਿਰਦੇ ਦੀ ਪ੍ਰਸੰਨਤਾ ਹੈ ਤਾਂ ਭਾਈ ਸੰਗਤ 'ਚ ਆ ਕੇ ਗੁਰੂ ਗ੍ਰੰਥ ਸਾਹਿਬ ਦੇ ਕੋਲੇ ਬੈਠ ਕੇ ਹੈ, ਇੱਥੇ ਹੀ ਕੀਰਤਨ ਹੈ, ਇੱਥੇ ਹੀ ਕਥਾ ਹੈ, ਇੱਥੇ ਹੀ ਪਾਠ ਹੈ। ਕਹਿਣ ਲੱਗਾ ਮਹਾਰਾਜ ਕਿਰਪਾ ਕਰੋ ਮੈਂ ਤਾਂ ਪ੍ਰਗਟ ਕਰੂੰ। ਕਹਿੰਦੇ ਤੇਰਾ ਕਾਲਾ ਮੂੰਹ ਕਰਾਂਗੇ। ਜਦੇ ਹੀ ਸਤਸੰਗ ਜੀ ਕਿੱਥੇ ਸਿੱਖ ਤੋਂ ਰਹਿ ਹੁੰਦਾ, ਜਿੱਥੇ ਮਾਤਾ ਨਾਨਕ ਜੀ ਦੀ ਰਸੋਈ ਸੀ ਜਾ ਕੇ ਤਵੇ ਤੋਂ ਹੱਥ ਕਾਲ ਕਰਕੇ ਕਾਲੇ ਹੱਥ ਕਾਲਾ ਮੂੰਹ ਕਰਕੇ ਕੋਠੇ ਤੇ ਚੜ ਕੇ ਆ ਭੁੱਲੀਏ ਸੰਗ ਤੇ ਗੁਰ ਲੱਧ ਹੋ ਰਹੇ, ਭੁੱਲੀਏ ਸੰਗ ਤੇ ਗੁਰ ਲੱਧ ਹੋ ਰਹੇ। ਪਰਨਾ ਫੇਰਤਾ ਤੁਹਾਨੂੰ ਸਤਸੰਗ ਜੀ ਜਿੰਨੇ ਪ੍ਰੇਮੀ ਸੀ ਸਾਰੇ ਹੀ ਇਕਦਮ ਸਤਸੰਗ ਜੀ ਇਕੱਤਰਤਾ ਹੋਈ। ਬੜਾ ਭਾਰੀ ਦੀਵਾਨ ਸਜਿਆ, ਸੰਗਤਾਂ ਸਤਸੰਗ ਜੀ ਹੁੰਮ ਹੁਮਾ ਕੇ ਆਈਆਂ, ਸਾਰੇ 22 ਮੰਜੀਆਂ ਵਾਲੇ ਕੰਬ ਉੱਠੇ। ਜਿਨ੍ਹਾਂ 'ਚੋਂ ਧੀਰਮਲ ਮੁਖੀ ਸੀ, ਇਹਦਾ ਮੂੰਹ ਤਾਣਾ ਸੀਹਾਂ ਮਸੰਦ, ਜਿਹਨੇ ਆ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਮੱਥੇ 'ਚ ਗੋਲੀ ਮਾਰੀ, ਖਾਲਸਾ ਜੀ ਆਖੋ ਵਾਹਿਗੁਰੂ। ਮਹਾਰਾਜ ਨੇ ਐਸਾ ਹੰਗੂਰਾ ਦਿੱਤਾ ਮੱਥਾ ਦਾ, ਸਤਸੰਗ ਜੀ ਮਾਸ ਚੱਟ ਕੇ ਲੰਘ ਗਈ, ਬਚਾਅ ਹੋ ਗਿਆ। ਮਾਤਾ ਨਾਨਕੀ ਜੀ ਨੱਠੀ ਆਈ, ਹੇ ਪਾਪੀ ਉਹ ਮੇਰੇ ਪੁੱਤਰ ਨੇ, ਅਸੀਂ ਤੁਹਾਡੇ ਘਰ ਨਹੀਂ ਕਦੇ ਗਏ, ਮੇਰੇ ਪੁੱਤਰ ਨੇ ਕੋਈ ਤੁਹਾਨੂੰ ਫਿੱਕਾ ਨਹੀਂ ਬੋਲਿਆ, ਤੁਹਾਡਾ ਕੁਛ ਖੋਇਆ ਨਹੀਂ ਅਸੀਂ। ਸੋ ਸਤਸੰਗ ਜੀ ਹੈ ਕਲਾਪ ਹੋਇਆ। ਮੱਖਣ ਸ਼ਾਹ ਉਸ ਵੇਲੇ ਸਤਸੰਗ ਜੀ ਪੂਜਾ ਕਰਕੇ ਚਲਿਆ ਗਿਆ ਸੀ ਆਪਦੇ ਤੰਬੂਆਂ 'ਚ। ਜਦੋਂ ਗੋਲੀ ਚੱਲੀ ਦਾ ਖੜਾਕ ਸੁਣਿਆ, ਮੱਖਣ ਸ਼ਾਹ ਨੂੰ ਬੜਾ ਦੁਖੀ ਹੋਇਆ, ਕਹਿੰਦਾ ਓਹੋ ਆਹ ਕੀ ਹੋਇਆ। ਜਦੋਂ ਆ ਕੇ ਖਬਰ ਲਈ, ਇੱਧਰ ਸੀਹੇ ਮਸੰਦ ਨੇ ਜੋ ਸਤਸੰਗ ਜੀ ਧੀਰ ਮਰਦਾ ਸੀਗਾ ਪੂਰੇ ਅਰਦਲੀਆ, ਜਿੰਨਾ ਚੜ੍ਹਤ ਚੜ੍ਹੀ ਸੀ ਸਾਰੀਆਂ ਪੰਡਾਂ ਬੰਨ ਕੇ ਖਾਲਸਾ ਜੀ ਧੀਰਮਲ ਦੇ ਡੇਰੇ ਲੈ ਗਿਆ, ਨਾਲੇ ਝਟਕਾਂ ਦਿੱਤੀਆਂ, ਖਬਰਦਾਰ ਕਿੱਧਰੋਂ ਤੈਨੂੰ ਚਾ ਆਇਆ ਭੋਰੇ 'ਚੋਂ ਨਿਕਲ ਕੇ ਬੈਠਣ ਦਾ ਗੁਰੂ ਬਣਨ ਦਾ। ਸਤਿਗੁਰੂ ਜੀ ਕੁਝ ਨਹੀਂ ਬੋਲੇ। ਮੱਖਣ ਸ਼ਾਹ ਨੇ ਸਤਸੰਗ ਜੀ ਅਗਲੇ ਦਿਨ 500 ਸੂਰਮਾ ਨਾਲ ਲੈ ਕੇ ਧੀਰਮਲ ਦੇ ਡੇਰੇ 'ਤੇ ਹਮਲਾ ਕੀਤਾ, ਰਾਤੋ ਰਾਤ ਉਹਨੇ ਨੱਠ ਜਾਣਾ। ਇੱਧਰ ਜਿਹੜਾ ਸਰੂਪ ਕਰਤਾਰਪੁਰ ਸਾਹਿਬ ਹੈ ਉਹ ਵੀ ਰੱਖ ਲੈਣਾ, ਹੋਰ ਸਾਰਾ ਮਾਲ ਸਤਸੰਗ ਜੀ ਲੁੱਟ ਲੈਣਾ ਧੀਰਮਲ ਦਾ, ਲੇਕਿਨ ਗੁਰੂ ਤੇਗ ਬਹਾਦਰ ਸਾਹਿਬ ਨੇ ਅਗਲੇ ਦਿਨ ਵਾਪਸ ਕਰਵਾ ਦੇਣਾ। ਵਿਚਾਰ ਕਰਨੀ ਕਿ ਸੰਗਤ ਇੱਥੇ ਈਰਖਾਂ ਕਰਦੇ ਆ ਜਿਹੜੇ ਸੋਢੀ, ਚਲੋ ਇੱਥੋਂ ਚੱਲੀਏ। ਅੰਮ੍ਰਿਤਸਰ ਚਾਲੇ ਪਾਏ ਗਾਹਾਂ ਸਤਸੰਗ ਜੀ ਨਹਿ ਮਸਾਂਦੇ ਅੰਮ੍ਰਿਤ ਸਰੀਏ, ਤ੍ਰਿਸ਼ਨਾ ਅਗਨੀ ਅੰਦਰ ਸੜੀਏ। ਉਹਨਾਂ ਨੇ ਜਾਂਦਿਆਂ ਨੇ ਦਰਵਾਜ਼ੇ ਲਾਰੇ, ਗੁਰੂ ਤੇਗ ਬਹਾਦਰ ਜੀ ਆ ਗਏ ਅਤੇ ਅੰਮ੍ਰਿਤਸਰ ਤੇਰਾ ਕਬਜ਼ਾ ਕਰ ਲੈਣ। ਉੱਥੇ ਵੀ ਸਤਸੰਗ ਜੀ ਬਾਹਰ ਸਰੋਵਰ ਇਸ਼ਨਾਨ ਕਰਕੇ, ਥੜਾ ਸਾਹਿਬ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅਕਾਲ ਤਖਤ ਦੇ ਬਰਾਬਰ ਹੈ, ਉੱਥੋਂ ਬੈਠ ਕੇ ਹੀ ਆਪ ਜੀ ਸਤਸੰਗ ਜੀ ਬੱਲੇ ਬੇਰ ਕੇ ਆਉਣਾ। ਉੱਥੇ ਆ ਕੇ ਅੰਮ੍ਰਿਤਸਰ ਦੀਆਂ ਮਾਈਆਂ ਨੇ ਬਖਸ਼ਾਉਣਾ, ਨਾ ਮਹਾਰਾਜ ਕਿਰਪਾ ਕਰੋ, ਤੁਸੀਂ ਤਾਂ ਬਚਨ ਕੈੜੇ ਕਰ ਚੱਲੇ। ਮਹਾਰਾਜ ਕਹਿੰਦੇ ਅੱਛਾ ਮਾਤਾ, ਉਹ ਜੋ ਹਰਿਮੰਦਰ ਸਾਹਿਬ ਰੋਜ਼ ਦਰਸ਼ਨ ਕਰਿਆ ਕਰਨਗੇ ਉਹਨਾਂ ਦਾ ਹਿਰਦਾ ਨਹੀਂ ਸੜਿਆ ਕਰੇਗਾ। ਅੱਜ ਵੀ ਸੰਗਤਾਂ ਸਤਸੰਗ ਜੀ ਪ੍ਰੇਮੀ ਤੜਕੇ ਐਵੇਂ ਨਹੀਂ ਭੀੜ ਹੁੰਦੀ ਅੰਮ੍ਰਿਤਸਰ ਸਾਹਿਬ, ਸਾਰੇ ਪਹਿਲਾਂ ਵਿਹਾਰ ਕਰਨ ਤੋਂ ਸਾਰੀਆਂ ਸੰਗਤਾਂ ਦਰਸ਼ਨ ਕਰਦੀਆਂ। ਵਾਪਸ ਆ ਕੇ ਬਾਬੇ ਬਕਾਲਿਓ ਚਾਲੇ ਪਾ ਦੇਣੇ, ਸਰੂਪ ਸਤਸੰਗ ਜੀ ਵਿਆਸਾ ਨੂੰ ਅਮਾਨਤ ਦੇ ਦੇਣੀ, ਧੀਰਮਲ ਨੇ ਲੈ ਜਾਣਾ, ਕੀਰਤਪੁਰ ਸਾਹਿਬ ਵੱਲ ਆਉਣਾ, ਇੱਥੋਂ ਸਤਸੰਗ ਜੀ ਅਨੰਦਪੁਰ ਸਾਹਿਬ ਵਸਾਉਣਾ। ਮਾਤਾ ਨਾਨਕੀ ਦੇ ਚੱਕ ਕਰਕੇ ਹੁਣ ਤੱਕ ਵੀ ਸਤਸੰਗ ਜੀ ਉਹ ਜਗ੍ਹਾ ਮਸ਼ਹੂਰ ਹੈ, ਕਾਗਜ਼ਾਂ ਦੇ ਵਿੱਚ ਵੀ ਸਤਸੰਗ ਜੀ ਪ੍ਰਗਟ ਹੈ। ਭੀਮ ਚੰਦ ਰਾਜੇ ਹਨੂਰੀਏ ਦਾ ਪਿਓ ਦੀਪ ਚੰਦ ਮਰਿਆ ਸੀ, ਉਦੋਂ ਭੋਗ ਤੇ ਮਹਾਰਾਜ ਨੂੰ ਸੱਦਣਾ, ਬੜਾ ਸਤਿਕਾਰ ਕੀਤਾ ਉਹਨਾਂ ਦਿਨਾਂ ਵਿੱਚ ਸਤਸੰਗ ਜੀ। ਮਾਖਿਓ ਦੈਤ ਜੋ ਗੋਇੰਦਵਾਲ ਸਾਹਿਬ ਤੋਂ ਕੱਢਿਆ ਸੀ ਗੁਰੂ ਅਮਰਦਾਸ ਜੀ ਨੇ, ਉਹ ਉੱਥੇ ਪਿੱਪਲ 'ਤੇ ਰਹਿੰਦਾ ਸੀ, ਰਾਤ ਨੂੰ ਮਹਾਰਾਜ ਦੇ ਚਰਨੀ ਪੈ ਗਿਆ। ਕਹਿੰਦਾ ਮਹਾਰਾਜ ਕਿਤੇ ਟਿਕਣ ਵੀ ਦੇਵੋਂਗੇ? ਕਹਿੰਦੇ ਭਾਈ ਤੇਰਾ ਕੀ ਵਿਗਾੜਿਆ? ਕਹਿੰਦੇ ਮਹਾਰਾਜ ਜਿਹੜੇ ਤੁਹਾਡੇ ਸਿੱਖ ਬਾਣੀ ਪੜ੍ਹਦੇ ਸਾਨੂੰ ਨਹੀਂ ਚੰਗੇ ਲੱਗਦੇ, ਸਾਡਾ ਹਿਰਦਾ ਦੁਖਦਾ, ਅਸੀਂ ਤਾਂ ਉੱਧਰੋਂ ਉੱਜੜ ਕੇ ਆਏ ਸੀ ਗੋਇੰਦਵਾਲ ਸਾਹਿਬ ਤੋਂ। ਮਹਾਰਾਜ ਕਹਿੰਦੇ ਕੋਈ ਨਹੀਂ ਤੁਹਾਨੂੰ ਅੱਗੇ ਨੂੰ ਰੋਕਦਾ, ਜਾਓ, ਸਰਹੰਦ ਸਰਾਫੀ ਹੋਈ ਹੈ, ਜ਼ੁਲਮ ਕਰਨ ਵਾਲੇ ਲੋਕ ਨੇ, ਉੱਥੇ ਚਲਿਆ ਜਾ। ਮਾਖਿਓ ਦੈਂਤ ਕੱਢ ਕੇ ਅਨੰਦਪੁਰ ਸਾਹਿਬ ਸਤਸੰਗ ਜੀ ਵਸਾ ਦਿੱਤਾ। ਮੁਸਲਮਾਨ ਪੀਰ ਨੇ ਤਰਕ ਕੀਤੀ, ਗੁਰੂ ਬਰਕਤ ਖਵਾਉਂਦੇ ਨੇ, ਮੋਹ ਵਿੱਚ ਮਾਇਆ ਦੇ ਵਿੱਚ ਫਸੇ ਹੋਏ, ਡੇਡੀਆਂ ਬਿਲਡਿੰਗਾਂ ਪਾ ਰਹੇ। ਉਸ ਨੂੰ ਸਤਸੰਗ ਜੀ ਮੱਥੇ 'ਤੇ ਹੱਥ ਰੱਖ ਕੇ ਦਿਖਾ ਦਿੱਤਾ ਨਜ਼ਾਰੇ ਬਿਕੁੰਠ ਧਾਮ ਦੇ। ਬੜਾ ਭਾਰੀ ਦੁੱਧ ਦੀ ਝੱਗ ਵਰਗੀ ਸਤਸੰਗ ਜੀ ਸੇਜਾ 'ਤੇ ਬੈਠਾ। ਇੱਕ ਸੁਖੀ ਪੁਰਸ਼ ਨੂੰ ਪੁੱਛਿਆ ਤੂੰ ਕੀ ਦਾਨ ਕੀਤਾ? ਕਹਿੰਦਾ ਮੈਂ ਕੀ ਦਾਨ ਕਰਨਾ ਸੀ, ਹੇ ਮੁਸਲਮਾਨ ਫਕੀਰ, ਮੇਰੀ ਸ਼ੇਰ ਦੀ ਜੂਨੀ ਸੀ, ਦੋ ਸਾਧੂ ਆ ਗਏ, ਗੜਿਆਂ ਦੀ ਵਰਖਾ ਹੋਈ, ਮੇਰੀ ਜਿੱਥੇ ਘੁਰਨਾ ਸੀ ਉੱਥੇ ਵਿੱਚ ਵੜ ਗਏ। ਜਦ ਮੈਂ ਦੇਖਿਆ ਵੀ ਮੇਰੇ ਘੁਰਨੇ ਵਿੱਚ ਦੋ ਸਾਧੂ ਨੇ, ਮੈਂ ਬਾਹਰ ਹੀ ਸਾਰੀ ਵਰਖਾ ਅਤੇ ਗੜੇ ਸਿਰ 'ਤੇ ਸਹਾਰੇ, ਮੇਰੀ ਮੌਤ ਹੋਈ। ਇੱਕ ਰਾਤ ਮੈਂ ਆਪਣਾ ਘੁਰਨਾ ਸਾਧੂਆਂ ਨੂੰ ਦਿੱਤਾ, ਆਹ ਮੈਨੂੰ ਬਕੁੰਠ ਦੇ ਵਿੱਚ ਕੀ ਸੋਹਣੇ ਮਕਾਨ ਮਿਲੇ ਹੋਏ। ਤੂੰ ਗੁਰੂ ਤੇਗ ਬਹਾਦਰ ਸਾਹਿਬ 'ਤੇ ਸ਼ੰਕਾ ਕਰਨਾ, ਜਿੱਥੇ ਗੁਰੂ ਸਾਹਿਬ ਜੀ ਸਥਾਨ ਬਣਾ ਰਹੇ ਨੇ, ਸੰਗਤਾਂ ਉੱਥੇ ਭਜਨ ਕਰਨਗੀਆਂ, ਬੜੇ ਭਾਰੀ ਉੱਥੇ ਪ੍ਰਵਾਹ ਚੜਨਗੇ ਸਿਮਨ ਭਜਨ ਦੇ। ਉਸੇ ਵੇਲੇ ਚਰਨੀ ਪਿਆ ਖਾਲਸਾ ਜੀ, ਆਨੰਦਪੁਰ ਸਾਹਿਬ ਵਸਾ ਕਰਕੇ ਦਸਵੇਂ ਪਾਤਸ਼ਾਹ ਨੇ ਫਰਮਾਇਆ, ਮੁਰਪਿਤ ਪੂਰਬ ਕੀ ਉਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਹਾਨਾ, ਜਾਵੀ ਜਾਤ ਤ੍ਰਿਵੈਣੀ ਭਏ, ਪੁੰਨ ਦਾਨ ਦਨ ਕਰਤ ਬਤਾਏ, ਤਹੀ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਇਓ। ਇਤਾਦਿਕ ਸਤਸੰਗ ਜੀ ਦਸਵੇਂ ਪਾਤਸ਼ਾਹ ਨੇ ਆਪ ਬਚਨ ਕੀਤੇ ਹੋਏ ਹਨ। ਜਿਸ ਵੇਲੇ ਪੂਰਬ ਦੇ ਇਲਾਕੇ ਨੂੰ ਚਰਨ ਚਾਲੇ ਕੀ ਪਾਏ, ਇੱਥੇ ਰੋਪੜ ਦੇ ਵਿੱਚ ਦੀ ਹੁੰਦਿਆਂ ਹੋਇਆ ਖਾਲਸਾ ਜੀ, ਆਪ ਜੀ ਸਤਸੰਗਤ ਜੀ ਅੱਗੇ ਵਧੇ, ਬਸੀ ਪਠਾਣਾ, ਆਨੰਦਪੁਰ ਖਲੌੜ, ਮਕਾਰੋਂਪੁਰ, ਆਕੜ, ਪਗਡਾਣਾ, ਤਹਿਲਪੁਰਾ ਆਦਿਕ ਸਤਸੰਗਤ ਜੀ, ਇੱਧਰ ਲੰਗ ਚਲੇਲਾ ਆਦਿਕ ਸਤਸੰਗਤ ਜੀ, ਇੱਧਰ ਨਾਭੇ ਵੱਲ ਨੂੰ ਸਤਸੰਗਤ ਜੀ ਆਪ ਜੀ ਆਏ ਹਨ, ਸਿੰਬੜੋ ਵਗੈਰਾ, ਇਸੇ ਤਰ੍ਹਾਂ ਧੰਘੇੜਾ, ਰੋਟੀ ਰੋਟਾ ਲੌ ਸਤਸੰਗਤ ਜੀ, ਮੂਲੋ ਆੜ, ਧੌਲਾ ਤੱਪਾ ਆਦਿਕਾ ਮਾਲਵੇ ਨੂੰ ਆ ਕੇ ਸਤਸੰਗ ਜੀ ਤਾਰਿਆ। ਸਹਿਜੇ ਛੇਜੇ ਸੰਗਤਾਂ ਨੂੰ, ਬਾਂਗਰਦੀਆਂ ਨੂੰ ਨਿਹਾਲ ਕਰਦੇ ਹੋਏ ਆਪ ਜੀ ਸਤਸੰਗ ਜੀ ਦਮਦਮੇ ਸਾਹਿਬ ਪਹੁੰਚੇ, ਜਿੱਥੇ ਗੁਰੂ ਦਸਵੇਂ ਪਾਤਸ਼ਾਹ ਰਹੇ। ਆਪ ਜੀ ਨੀਵੇਂ ਥਾਂ ਬੈਠੇ, ਕੁੱਚਾ ਥਾਂ ਸੀ, ਸਿੱਖ ਕਹਿੰਦੇ ਮਹਾਰਾਜ ਉੱਤੇ, ਕਹਿੰਦੇ ਇੱਥੇ ਬੈਠਣ ਵਾਲੇ ਵੀ ਆਉਣਗੇ ਦਸਵੇਂ ਪਾਤਸ਼ਾਹ ਦੇ ਨਾਲ, ਬਾਰੇ ਬਚਨ ਪਹਿਲਾਂ ਕਹੇ। ਪ੍ਰੇਤ ਆਦਿ ਕੱਢਣੇ ਖਾਲਸਾ ਜੀ ਮੌੜ ਮੰਡੀ ਜਾ ਕਰਕੇ, ਜਿੱਥੇ ਜਿੱਥੇ ਵੀ ਆਪ ਜੀ ਨੇ ਪਾਵਨ ਚਰਨ ਪਾਏ ਖਾਲਸਾ ਜੀ, ਸਭ ਦਾ ਭਲਾ ਕਰਦੇ ਰਹੇ। ਉਹ ਧਰਤੀ ਸਤ ਸੰਗਤ ਜੀ ਜਿਵੇਂ ਭਾਦੋਂ 'ਚ ਖੁੰਬਾਂ ਉੱਗਦੀਆਂ, ਐਵੇਂ ਨਹੀਂ ਥਾਂ ਥਾਂ ਜੰਗਲ ਦੇ ਇਲਾਕੇ ਜੋ ਕੌਣ ਜਾਣਦਾ ਸੀ ਸਿੱਖੀ ਨੂੰ। ਆਪ ਜੀ ਨੇ ਪਵਿੱਤਰ ਚਰਨ ਪਾਏ ਭੂਮੀ ਦੇ ਉੱਤੇ, ਉੱਥੇ ਬੇਅੰਤ ਸਿੱਖੀ ਪ੍ਰਗਟ ਹੋਈ। ਆਪ ਜੀ ਪੂਰਬ ਦੇ ਇਲਾਕੇ ਨੂੰ ਜਮੁਨਾ ਪਾਰ ਕਰਨੀ, ਗੰਗਾ ਪਾਰ ਕਰਕੇ ਇਲਾਹਾਬਾਦ ਪਹੁੰਚਣਾ, 9 ਮਹੀਨੇ ਤੋਂ ਉੱਤੇ ਸਤਸੰਗ ਜੀ ਰਹਿਣਾ, ਅਖੰਡ ਪਾਠ ਦੀ ਮਰਯਾਦਾ ਸਭ ਤੋਂ ਪਹਿਲਾਂ ਆਰੰਭ ਕਰਨੀ, ਦਸਵੇਂ ਪਾਤਸ਼ਾਹ ਦੇ ਅਵਤਾਰ ਧਾਰਨ ਦੇ ਨਿਮਿੱਤ। ਉਸ ਤੋਂ ਬਾਅਦ ਸਤਸੰਗਤ ਜੀ ਦਸਵੇਂ ਪਾਤਸ਼ਾਹ ਨੇ ਮਾਤਾ ਜੀ ਕੁੱਖ ਵਿੱਚ ਪ੍ਰਗਟ ਹੋਣਾ, ਪਟਨੇ ਸਾਹਿਬ ਆ ਕੇ ਸਤਸੰਗ ਜੀ ਅਵਤਾਰ ਧਾਰਨੇ, ਰਾਜਾ ਬਿਸ਼ਨ ਸਿੰਘ ਸਤਸੰਗ ਜੀ ਜੈਪੁਰ ਜੋਧਪੁਰ ਵਾਲਾ, ਜਿਹਨੂੰ ਚੜ੍ਹਾਈ ਕਰਕੇ ਸਤਸੰਗ ਜੀ ਭੇਜਿਆ ਸੀ ਔਰੰਗਜ਼ੇਬ ਨੇ ਕਾਮਰੂ ਦੇਸ਼ 'ਤੇ, ਜਿਹਨੂੰ ਢਾਕਾ ਬੰਗਾਲਾ ਕਹਿੰਦੇ ਹੈ, ਬੜੇ ਭੂਤਾਂ ਪ੍ਰੇਤਾਂ ਜਿੱਥੇ ਮਰਦਾਨੇ ਵਰਗਿਆਂ ਨੂੰ ਭੇਡੂ ਬਣਾ ਦਿੰਦੀਆਂ, ਦਿੱਤਾ ਇਸਤਰੀਆਂ ਨੇ, ਯੰਤਰਾਂ ਮੰਤਰਾਂ ਕਰਕੇ ਜਿੱਤਿਆ ਨਹੀਂ ਸੀ ਜਾਂਦਾ ਇਲਾਕਾ। ਬਿਸ਼ਨ ਸਿੰਘ ਨੂੰ ਸਤਸੰਗ ਜੀ ਭੇਜਿਆ, ਬਿਸ਼ਨ ਸਿੰਘ ਡਰਦਾ ਸੀ ਮੈਂ ਵੀ ਮਾਰਿਆ ਜਾਊ। ਉਸ ਵੇਲੇ ਗੁਰੂ ਤੇਗ ਬਹਾਦਰ ਦੀ ਓਟ ਲੈ ਕਰਕੇ ਆਪ ਜੀ ਨੂੰ ਨਾਲ ਲਿਜਾਣਾ, ਆਸਾਮ ਦੇ ਇਲਾਕੇ ਸਤਸੰਗ ਜੀ ਬ੍ਰਹਮਪੁੱਤਰ ਦੇ ਕਿਨਾਰੇ ਆਪ ਜੀ ਦਾ ਧੋਬੜੀ ਸਾਹਿਬ ਅਸਥਾਨ ਹੈ। ਧੋਬਣ ਬੜੀ ਭਾਰੀ ਇੱਕ ਸਿਰ ਦੇ ਉੱਤੇ ਸਵਾਰ ਚਲੀ ਆ ਰਹੀ ਸੀ, ਕੋਈ ਪਿੱਪਲ ਦੇ ਉੱਤੇ ਉੜੀ ਆ ਰਹੀ ਹੈ, ਅਈਆਂ ਅਈਆਂ ਇਸਤਰੀਆਂ ਫੌਜ ਨੂੰ ਡਰਾਉਣ ਵਾਲੀਆਂ। ਖਾਲਸਾ ਜੀ ਆਪ ਜੀ ਨੇ ਉਹਨਾਂ ਨੂੰ ਸ਼ਕਤੀ ਦੇ ਨਾਲ ਥੱਲੇ ਸਿੱਟਣਾ ਔਰ ਦੋਨਾਂ ਧਿਰਾਂ ਵੱਲੋਂ ਸੁਲਾਹ ਕਰਾਉਣੀ। ਉੱਧਰ ਜਿੱਤ ਹੋਈ, ਉੱਧਰ ਦਸਵੇਂ ਪਾਤਸ਼ਾਹ ਦਾ ਅਵਤਾਰ ਹੋਣਾ। ਵਾਪਸ ਆਉਂਦਿਆਂ ਖਾਲਸਾ ਜੀ ਰਾਜਾ ਰਾਮ ਅਸਾਮ ਵਾਲੇ ਰਾਜੇ ਨੂੰ ਪੁੱਤਰ ਦੀਆਂ ਬਖਸ਼ਣਾਂ ਕਰਨੀਆਂ, ਰਤਨ ਰਾਏ ਵਰਗੇ ਰਾਜੇ, ਪੰਜ ਕਲਾ ਹਾਥੀ ਪ੍ਰਸਾਦੀ ਹਾਥੀ, ਪੰਜ ਕਲਾ ਸ਼ਸਤਰ ਚੰਦੋਆ, ਇਹੋ ਜਿਹੇ ਸਤਸੰਗ ਜੀ ਤੋਹਫੇ ਲੈ ਕੇ ਐਵੇਂ ਨਹੀਂ ਦਸਵੇਂ ਪਾਤਸ਼ਾਹ ਦੇ ਹਾਜ਼ਰ ਹੋਇਆ, ਰਤਨ ਰਾਏ 9ਵੇਂ ਪਾਤਸ਼ਾਹ ਦੇ ਵਰਨਾ ਪ੍ਰਗਟ ਹੋਇਆ ਸੀ। ਉੱਥੋਂ ਵਾਪਸ ਆਉਣਾ, ਸਹਿਜੇ ਸਹਿਜੇ ਕੰਸ਼ੀ ਆਦਿਕ ਦੇ ਵਿੱਚ ਦੀ ਹੁੰਦਿਆਂ ਖਾਲਸਾ ਜੀ, ਮਦਰ ਦੇਸ ਹਮਕੋ ਲੈ ਆਏ, ਭਾਂਤ ਭਾਂਤ ਦਾਈਆਂ ਨੂੰ ਦੁਲਰ ਆਏ, ਹੇ ਖਾਲਸਾ ਜੀ ਸਾਨੂੰ ਪੰਜਾਬ ਦੇ ਸਾਡੇ ਪਿਤਾ ਜੀ ਲੈ ਕੇ ਆਏ। ਲਖਨੌਰ ਵਿੱਚ ਦੀ ਹੁੰਦਿਆਂ ਖਾਲਸਾ ਜੀ ਆਨੰਦਪੁਰ ਸਾਹਿਬ ਪਹੁੰਚਣਾ, ਇੱਥੇ ਉਹ ਭਾਣਾ ਵਰਤ ਰਿਹਾ ਸੀ, ਔਰੰਗਜ਼ੇਬ ਨੇ ਇੱਕਦਮ ਸਖਤੀ ਕੀਤੀ ਸੀ ਕਿ ਸਵਾ ਮਣ ਜਨੇਊ ਲਾਹ ਕੇ, ਜਿਹੜਾ ਕਸ਼ਮੀਰ ਦਾ ਸਤਸੰਗ ਜੀ ਸ਼ੇਰ ਅਫਗਨ ਖਾਂ ਸੂਬਾ ਸੀ, ਉਹ ਤਾਂ ਰੋਟੀ ਖਾਂਦਾ ਸੀ, ਸਵਾ ਮਣ ਲੋ ਜਨੇਊ ਜਿੰਨਾ ਹੋ ਜਾਏ ਨਾ ਪੂਰਾ, ਇੰਨੇ ਮੁਸਲਮਾਨ ਹਿੰਦੂ ਬਣ ਜਾਣ, ਐਵੇਂ ਨਹੀਂ ਕਸ਼ਮੀਰ ਵਿੱਚ ਮੁਸਲਮਾਨ ਹੀ ਮੁਸਲਮਾਨ ਬੁੜਕਦੇ, ਸਭ ਹਿੰਦੂਆਂ ਤੋਂ ਬਣੇ ਹੋਏ। ਉਹ ਪੰਡਿਤ ਜਿਸ ਵੇਲੇ ਖਾਲਸਾ ਜੀ ਜਿਸ ਵੇਲੇ ਕੋਈ ਜਿਨ੍ਹਾਂ ਦਾ ਰਾਖਾ ਨਾ ਬਣਿਆ, ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨ ਸ਼ਰਨ ਵਿੱਚ ਆਏ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਾਲਸਾ ਜੀ ਬਚਨ ਕਰਨੇ, ਹੇ ਪਿਤਾ ਜੀ ਇਹ ਦੁਖੀ ਕੌਣ ਹਨ। ਮਹਾਰਾਜ ਕਹਿੰਦੇ ਪੁੱਤਰ ਇਹਨਾਂ ਦਾ ਧਰਮ ਸ਼ੀਨ ਹੋ ਰਿਹਾ, ਔਰੰਗਜ਼ੇਬ ਤੰਗ ਕਰਦਾ ਹੈ, ਕਹਿੰਦੇ ਇਹਨਾਂ ਦਾ ਕੋਈ ਫਿਰ ਇਲਾਜ, ਜੋ ਸ਼ਰਨ ਆਏ ਤਾਂ ਕੰਠ ਲਾਏ ਬਿਰਧ ਸਵਾਮੀ ਸੰਧਾ। ਉਸ ਵੇਲੇ ਮਹਾਰਾਜ ਕਹਿਣ ਲੱਗੇ, ਹੇ ਸਪੁੱਤਰ ਕੋਈ ਮਹਾਂਪੁਰਖ ਬਲੀਦਾਨ ਦੇਵੇ ਤਾਂ ਇਹਨਾਂ ਦੇ ਧਰਮ ਦੀ ਰੱਖਿਆ ਹੋ ਸਕਦੀ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਰਸਨਾ 9 ਸਾਲ ਦੀ ਆਜੂ ਹੈ, ਆਪ ਜੀ ਕਹਿਣ ਲੱਗੇ ਆਪ ਜੈਸਾ ਮਹਾਂਪੁਰਖ ਕੌਣ ਹੋਵੇਗਾ। ਉਸ ਵੇਲੇ ਖਾਲਸਾ ਜੀ ਪਰਖ ਲਿਆ ਕਿ ਸਾਡੇ ਸਾਹਿਬਜ਼ਾਦੇ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਸਾਂਭਣਗੇ। ਜਦੋਂ ਹੀ ਸਤ ਸੰਗਤ ਜੀ ਪੰਡਤਾਂ ਨੂੰ ਕਹਿਤਾ ਜਾਓ ਪ੍ਰਵਾਨੇ ਭੇਜ ਦਿਓ ਦਿੱਲੀ ਨੂੰ, ਜਾ ਕੇ ਕਹਿ ਦਿਓ ਕਿ ਸਾਡੇ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਹਨ, ਜੇ ਉਹ ਮੁਸਲਮਾਨ ਬਣਦੇ ਤਾਂ ਅਸੀਂ ਬਣ ਜਾਵਾਂਗੇ। ਉਹਨਾਂ ਨੂੰ ਪੁੱਛ ਲਓ, ਜ਼ਿੰਮੇਵਾਰੀ ਸਾਰੀ ਸਤ ਪੰਜਾਬ ਦੇ ਸੀਸ 'ਤੇ ਲੈਣੀ। ਔਰੰਗਜ਼ੇਬ ਨੇ ਸੁਣ ਕੇ ਖਾਲਸਾ ਜੀ ਸਿਪਾਹੀ ਪ੍ਰਵਾਨੇ ਭੇਜਣੇ, ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਤੋਂ ਤਿਆਰੀਆਂ ਕਰਨੀਆਂ। 5 ਸਿੱਖ ਲਏ, ਭਾਈ ਊਦਾ ਜੀ, ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਸਤੀ ਰਾਮ ਜੀ, ਭਾਈ ਗੁਰਦਿੱਤਾ ਜੀ, ਬਾਬਾ ਬੁੱਢਾ ਜੀ ਦੀ 6ਵੀਂ ਪੀੜ੍ਹੀ ਵਿੱਚੋਂ ਇਹ 5 ਸਿੱਖ ਸਤ ਜੀ ਘੋੜ ਸਵਾਰ ਆਪ ਜੀ ਸਤ ਸੰਗਤ ਜੀ ਸਹਿਜੇ ਸਹਿਜੇ ਚਾਲੇ ਪਾਏ। ਚਮਾਸਾ ਪਟਿਆਲੇ ਕੋਲੇ ਸਤ ਸੰਗਤ ਜੀ ਬਹਾਦਰਗੜ੍ਹ ਕਿਲ੍ਹਾ ਹੈ। ਸੈਫਦੀਨ ਬੜਾ ਭਾਰੀ ਕਰਨੀ ਵਾਲਾ ਸਾਧੂ ਸੀ, ਮੁਸਲਮਾਨ ਫਕੀਰ ਸੀ, ਉਹਦੇ ਪ੍ਰੇਮ ਕਰਕੇ 4 ਮਹੀਨੇ ਆਪ ਜੀ ਉੱਥੇ ਰਹੇ। ਚਮਾਸਾ ਕਹੀਏ ਬਰਖਾ ਰੁੱਤ ਸਤਸੰਗ ਜੀ ਉੱਥੇ ਬਤੀਤ ਕੀਤੀ। ਉਹਤੋਂ ਸਤਸੰਗ ਜੀ ਵਿਦਿਆ ਹੋ ਕੇ ਸਹਿਜੇ ਸਹਿਜੇ ਸਮਾਣੇ ਦੀਆਂ ਗੜੀਆਂ, ਉਦੋਂ ਸਤਸੰਗ ਜੀ ਪਠਾਣਾ ਦੀਆਂ ਛੋਟੀ ਛੋਟੀਆਂ ਗੜੀਆਂ ਹੁੰਦੀਆਂ, ਥੋੜ੍ਹੇ ਥੋੜ੍ਹੇ ਇਲਾਕਿਆਂ 'ਚ ਰਾਜ ਕਰਿਆ ਕਰਦੇ ਸੀ ਤੁਰਕਾਂ ਦੇ ਅਧੀਨ ਹੋ ਕੇ। ਕਿਉਂ? ਚੁਗੱਤਿਆਂ ਦੀ ਬਾਬਰ ਦੀ ਬਾਦਸ਼ਾਹੀ ਤੋਂ ਪਹਿਲਾਂ ਪਠਾਣਾ ਦਾ ਰਾਜ ਸੀ ਆਪਣੇ ਦੇਸ਼ ਵਿੱਚ। ਉਹ ਉਸੇ ਤਰ੍ਹਾਂ ਸਤਸੰਗ ਜੀ ਥੋੜ੍ਹੇ ਥੋੜ੍ਹੇ ਕਾਬਜ ਸਨ। ਸਤਸੰਗਤ ਜੀ ਨਸੀਰ ਖਾਂ ਦੀ ਉਹ ਗੜੀ ਵੱਜਦੀ ਹੈ, ਆਪ ਜੀ ਸਤਸੰਗ ਜੀ ਉੱਥੇ ਪਹੁੰਚੇ। ਭਾਵੇਂ ਥਾਂ ਥਾਂ 'ਤੇ ਪੁਲਿਸ ਭਾਲਦੀ ਫਿਰਦੀ ਸੀ, ਪਰ ਸਤਿਗੁਰੂ ਜੀ ਨੂੰ ਫੜਨ ਵਾਲਾ ਕੌਣ ਹੈ? ਆਕਾਸ਼ ਵਿੱਚ ਤੁਰੇ ਜਾਂਦੇ ਚੰਦਰਮਾ ਸੂਰਜ ਨੂੰ ਕੋਈ ਫੜ ਨਹੀਂ ਸਕਦਾ ਹੈ, ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰਨ ਵਾਲਾ ਕੌਣ ਹੈ? ਆਪ ਜੀ ਸਤਸੰਗ ਜੀ ਜੀਂਦ ਵਿੱਚ ਚਰਨ ਪਾਏ, ਖਟਕੜੀ ਸਤਸੰਗ ਜੀ ਚੋਰ ਅੰਨੇ ਹੋਏ, ਮਹਾਰਾਜ ਦੇ ਘੋੜਿਆਂ ਨੂੰ ਚੋਰ ਚਰਾਉਣ ਆਏ ਸੀ, ਖੁਰਪੇ ਖੋਲੇ ਘਾਹ ਖੋਤਣ ਗਏ ਸਤਸੰਗਤ ਜੀ, ਲਹਿਰੇ ਗਾਗੇ ਮਹਾਰਾਜ ਜੀ ਦਾ, ਮਾਰ ਕੇ ਬਾਂਗਰ ਕੇ ਠਾਂਗਰ, ਬਾਂਗਰ ਦੇ ਪਸ਼ੂ ਲੋਕਾਂ ਨੂੰ ਮਾਰੇ ਨੇ ਸਮੱਤਾਂ ਬਖਸ਼ੀਆਂ ਖਾਲਸਾ ਜੀ। ਐਸੇ ਸਤਿਗੁਰੂ ਜੀ ਸਹਿਜੇ ਸਹਿਜੇ ਜੀਣ ਦੇ ਵਿੱਚ ਦੀ ਹੁੰਦੇ ਹੋਏ, ਅੱਗੇ ਥੋੜ੍ਹੇ ਥੋੜ੍ਹੇ ਪੜਾਅ ਨੇ, ਸਤਸੰਗ ਜੀ ਸਿੱਖਾਂ ਦੀ ਆਬਾਦੀ ਉੱਧਰ ਘੱਟ ਸੀ, ਆਪ ਜੀ ਆਗਰੇ ਪਹੁੰਚੇ ਹਨ। ਜਾ ਕੇ ਖਾਲਸਾ ਜੀ ਇਆਲੀ ਤੋਂ ਬਹਾਨੇ ਨਾਲ ਮਠਿਆਈ ਮੰਗਵਾਉਣੀ, ਸਿੱਖਾਂ ਨੇ ਕਹਿਣਾ ਮਹਾਰਾਜ ਅੱਗੇ ਤਾਂ ਕਿਸੇ ਕੋਲੋਂ ਹੱਥ ਦਾ ਚੱਕਿਆ ਨਹੀਂ, ਅੱਜ ਤੁਸੀਂ ਭੇਜਿਆ ਇਹਨੂੰ ਇਆਲੀ ਨੂੰ, ਕਹਿੰਦੇ ਭਾਈ ਇਹਦੀਆਂ ਬੱਕਰੀਆਂ ਦਾ ਖਿਆਲ ਰੱਖਿਓ, ਕਿਤੇ ਜਾਣ ਨਾ। ਸਿੱਖ ਹੈਰਾਨ ਹੋ ਗਏ, ਮਹਾਰਾਜ ਕਹਿੰਦੇ ਭਾਈ ਤੁਸੀਂ ਵਾਕਫ ਨਹੀਂ ਇਸ ਸ਼ਹਿਰ ਦੇ, ਤੁਸੀਂ ਵੀ ਭੁੱਖੇ ਹੋ, ਸਾਨੂੰ ਵੀ ਭੁੱਖ ਲੱਗੀ ਆ। ਮਹਾਰਾਜ ਕਦੇ ਵੀ ਨਾ ਕਿਹਾ ਸਾਨੂੰ ਭੁੱਖ ਲੱਗੀ ਹੋਈ ਸਾਰੀ ਜ਼ਿੰਦਗੀ। ਜਿਸ ਵੇਲੇ ਖਾਲਸਾ ਜੀ ਪਹੁੰਚਿਆ ਇਆਲੀ ਹਲਵਾਈ ਨੂੰ, ਕਹਿੰਦਾ ਆਹ ਲੈ ਛਾਪ, ਕੋਈ ਬੜੇ ਭਾਰੀ ਸਰਦਾਰ ਉਤਰੇ, ਮੈਂ ਤਾਂ ਪਛਾਣੇ ਨਹੀਂ ਕੌਣ ਨੇ, ਪੈਸੇ ਮਠਿਆਈ ਦੇ ਤੈਨੂੰ ਦੇ ਦੇਣਗੇ, ਇਹ ਆਪਦੀ ਅਮਾਨਤ ਲੈ ਲੈਣਗੇ। ਮਠਿਆਈ ਤੋਲ ਦੇ ਤਕੜੀ 4-5 ਸੇਰ, ਉਹਨੇ ਜਦੋਂ ਤੋਲਣ ਲੱਗ ਗਿਆ ਸਤਸੰਗ ਜੀ ਪਾਰੜੇ 'ਚ ਭਰੀ, ਦੁਸ਼ਾਲਾ ਮੂਹਰੇ ਕਰ ਦਿੱਤਾ, ਮਹਾਰਾਜ ਨੇ ਤਾਂ ਦੁਸ਼ਾਲੇ 'ਚ ਪਵਾ ਲਿਆ ਜੀ। ਜਦੋਂ ਦੁਸ਼ਾਲਾ ਮੂਹਰੇ ਕੀਤਾ ਖਾਲਸਾ ਜੀ, ਹਲਵਾਈ ਕਹਿੰਦਾ ਓਹੋ ਇਹੋ ਜਿਹਾ ਵੀ ਕੋਈ ਹੈ ਬੰਦਾ ਜਿਹੜਾ ਇਹੋ ਜਿਹੇ ਕੀਮਤੀ ਦੁਸ਼ਾਲੇ ਨੂੰ ਠੰਡਾ ਕਰੇ। ਤੱਕੜੀ ਉੱਥੇ ਹੀ ਰੱਖ ਦਿੱਤੀ, ਕੀ ਮਠਿਆਈ ਪਾਉਣੀ ਸੀ, ਉੱਠ ਕੇ 6 ਦਿਨੇ ਨੱਠ ਕੇ ਬਾਂਹ ਫੜ ਲਈ ਆਲੀ ਨੇ। ਕਹਿੰਦਾ ਇਦੂ ਤਾਂ ਹੋਰ ਕੋਈ ਸ਼ੰਕਾ ਕਸਰੀ ਨੂੰ ਚੋਰ ਹੈ ਤੂੰ। ਫੜ ਕੇ ਸਤਸੰਗਤ ਜੀ ਚੌਂਕੀ 'ਚ ਲੈ ਗਿਆ, ਕਹਿੰਦਾ ਮੈਂ ਬਦੋਸ਼, ਆਹ ਕੋਈ ਚੋਰ ਹੈ, ਛਾਪ ਲੈ ਕੇ ਆਇਆ, ਦੁਸਾਲਾ ਖਮਨੀ ਕਿਹਨੂੰ ਮਾਰ ਕੇ ਲੈ ਕੇ ਆਇਆ। ਸਿਪਾਹੀਆਂ ਨੇ ਸਤਸੰਗਤ ਜੀ ਖਬਰ ਲਈ ਉਸ ਦੀ, ਉਹ ਕਹਿਣ ਲੱਗਾ ਮੈਂ ਤਾਂ ਸੱਚ ਬੋਲਣਾ, ਚਲੋ ਮੇਰੇ ਨਾਲ ਬਾਹਰ ਆ ਕੋਈ ਉਤਰਿਆ ਹੋਇਆ। ਪੁਲਿਸ ਨੇ ਆ ਕੇ ਸਤਸੰਗ ਜੀ ਘੇਰਾ ਪਾਉਣਾ, ਗੁਰੂ ਤੇਗ ਬਹਾਦਰ ਸਾਹਿਬ ਜੀ ਪਛਾਣ ਲੈਣੇ, ਕਿਲ੍ਹੇ ਵਿੱਚ ਲੈ ਜਾਣਾ। ਕਿਲ੍ਹੇਦਾਰ ਕਹਿਣ ਲੱਗਾ ਮਹਾਰਾਜ ਸਾਨੂੰ ਥਾਂ ਥਾਂ ਹੁਕਮ ਹੈ ਬਾਦਸ਼ਾਹ ਦਾ, ਗੁਰੂ ਤੇਗ ਬਹਾਦਰ ਸਾਹਿਬ ਨੂੰ ਪਕੜ ਕੇ ਲਿਆਓ, ਜੇ ਤੁਸੀਂ ਪੁੱਛੋ ਸਾਨੂੰ ਕਿਉਂ ਪਕੜ ਰਹੇ ਹੋ ਇਹ ਨਾ ਸਾਨੂੰ ਪੁੱਛੋ। ਜਦੋਂ ਔਰੰਗਜ਼ੇਬ ਨੂੰ ਪਤਾ ਲੱਗਿਆ 12,000 ਫੌਜ ਸਤਸੰਗ ਜੀ ਦਿੱਲੀਓਂ ਚੜ੍ਹੀ ਆਗਰਿਓਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਿੱਲੀ ਲਿਆਉਣ ਵਾਸਤੇ, ਉਹ ਕਿਉਂ? ਜਿੰਨੇ ਰਾਜਪੂਤਾਨੇ ਦੇ ਰਾਜੇ ਸੀ ਖਾਲਸਾ ਜੀ ਗੁਰੂ ਘਰ ਦੇ ਸੇਵਕ ਸੀ, 6ਵੇਂ ਪਾਤਸ਼ਾਹ ਨੇ 52 ਰਾਜੇ ਸਤਸੰਗ ਜੀ ਰਿਹਾਅ ਕਰਾਏ ਗਵਾਲੀਅਰ ਦੇ ਕਿਲ੍ਹੇ ਵਿੱਚੋਂ, ਜਿੰਨੇ ਸੀ ਸਾਰੇ ਸਤਸੰਗਤ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰੇਮੀ, ਜਿਨ੍ਹਾਂ ਨੂੰ ਬੰਦੀ ਛੋੜ ਕਰਕੇ ਪੂਜਨ ਕਰਦੇ ਸੀ। ਜੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਉਹਨਾਂ ਦੇ ਸਾਹਿਬਜ਼ਾਦੇ ਅੱਜ ਗ੍ਰਿਫਤਾਰ ਕਰ ਲਏ, ਕਿਉਂ ਨਾ ਛਡਾਉਂਦੇ ਖਾਲਸਾ ਜੀ? ਬੜੀ ਤਕੜਾਈ ਦੇ ਨਾਲ ਖਾਲਸਾ ਜੀ ਜਿਸ ਵੇਲੇ ਦਿੱਲੀ ਲੈ ਕੇ ਗਏ, ਇੱਧਰ ਕਾਜੀ ਮੁਲਾਣਿਆਂ ਦੇ ਧੱਕੇ ਚੜਿਆ, ਨਰੰਗਾ ਪੁੱਛਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਿੱਥੇ ਉਤਾਰੀਏ? ਮੁਲਾਣੇ ਕਹਿੰਦੇ ਫਲਾਣੀ ਹਵੇਲੀ ਆ, ਉਹਦੇ 'ਚ ਪ੍ਰੇਤ ਰਹਿੰਦਾ ਹੈ, ਉੱਥੇ ਉਤਾਰ ਦਿਓ, ਇਕੱਲਿਆਂ ਨੂੰ ਸਿੱਖਾਂ ਨੂੰ ਬਾਹਰ ਗ੍ਰਿਫਤਾਰ ਕਰਕੇ ਪਕੜ ਲਓ। ਜੇ ਤਾਂ ਰਾਤ ਨੂੰ ਪ੍ਰੇਤ ਨੇ ਮਾਰਤੇ ਫਿਰ ਵੀ ਠੀਕ ਹੈ, ਉੱਥੇ ਜਿਉਂਦਾ ਨਹੀਂ ਛੱਡਦਾ ਕਿਸੇ ਨੂੰ। ਜੇ ਨਾ ਮਾਰੇ ਤਾਂ ਡਰਨਗੇ, ਅਗਲੇ ਦਿਨ ਆਪੇ ਮੁਸਲਮਾਨ ਬਣ ਜਾਣਗੇ। ਖਾਲਸਾ ਜੀ, ਪ੍ਰੇਤੋ ਕੀਰਤਨ ਦੇਵਤਾ ਤਨ ਕਰਨੇ ਹਾਰੇ, ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਾਹਨ ਪਾਰ ਉਤਾਰੇ, ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹ ਤਾਰੇ। ਐਸੇ ਸਤਿਗੁਰਾਂ ਨੇ ਖਾਲਸਾ ਜੀ ਪ੍ਰੇਤ ਦੀ ਕਰਿਆਣ ਕਰਨੀ ਸੀ। ਅੱਧੀ ਰਾਤ ਹੋਈ, ਪ੍ਰੇਤ ਨੇ ਆਉਣ, ਹੇ ਮਹਾਰਾਜ ਮੇਰੀ ਸੂਈ ਦੇ ਨਿੱਕੇ ਜਿੰਨਾ ਮੇਰਾ ਮੂੰਹ ਹੈ, ਸਵਾ ਮਣ ਖੂਨ ਦੀ ਭੁੱਖ ਹੈ, ਤੜਫਦਾ ਰਹਿਣਾ, ਆ ਹਵੇਲੀ ਮੈਂ ਝੂਠਾ ਮੁਕੱਦਮਾ ਕਰਕੇ ਮਹਾਰਾਜ ਜਿੱਤੀ ਸੀ, ਮੇਰੀ ਸੁਰਤੀ ਇਹਦੇ 'ਚ ਰਹੇਗੀ, ਕਿਰਪਾ ਕਰੋ ਮਹਾਰਾਜ, ਮੇਰੇ ਭਾਗ ਜਾਗੇ, ਤੁਸੀਂ ਇੱਥੇ ਚਰਨ ਪਾਏ। ਮੈਂ ਕੀ ਦੇਵਾਂ ਮਹਾਰਾਜ, ਜਿਹੜੀ ਵਸਤੂ ਨੂੰ ਹੱਥ ਲਾਉਣਾ ਉਹ ਗੰਦਗੀ ਦੇ ਸਹਿਤ ਹੋ ਜਾਂਦੀ ਹੈ। ਗੰਨੇ ਪੋਨੇ ਲਿਆਇਆ ਸਤ ਸੰਗਤ ਜੀ, ਚੱਕ ਕੇ ਵਿਚਾਰ 'ਚੋਂ ਆਗਾਂ ਤੋਂ ਫੜ ਕੇ ਇਹ ਸਤਿਗੁਰਾਂ ਦੀ ਭੇਟਾ ਕੀਤੇ। ਮਹਾਰਾਜ ਜੀ ਨੇ ਜਿਉਂ ਜਿਉਂ ਗੰਨਾ ਚੂਪਦੇ ਹੈ, ਤਿਉਂ ਤੋਂ ਇਹ ਛਿਲਕਾਂ ਚੂਪਦਾ ਖਾਲਸਾ ਜੀ ਨਿੱਕੇ ਜਿਹੇ ਮੂੰਹ ਨੂੰ ਲਾ ਲਾ ਕੇ ਇਹਦੀ ਕਲਿਆਣ ਹੋਈ। ਉਹੀ ਛਿਲਕਾਂ ਸਤ ਸੰਜੀ ਮਤੀ ਦਾਸ ਨੇ ਚੂਪ ਕੇ ਕੀ ਕਿਹਾ, ਐਡੀ ਸ਼ਕਤੀ ਆਈ, ਕਹਿੰਦੇ ਮਹਾਰਾਜ ਦਿੱਲੀ ਤੇ ਲਾਹੌਰ ਦੀ ਅੱਟ ਅੱਟ ਨਾ ਖੜਕਾ ਦਿਆਂ, ਅੱਜ ਤੁਸੀਂ ਤੁਰਕਾਂ ਦੇ ਅਧੀਨ। ਮਹਾਰਾਜ ਕਹਿੰਦੇ ਸ਼ਕਤੀ ਕਿੱਥੋਂ ਪਾਈ? ਕਹਿੰਦੇ ਮਹਾਰਾਜ ਤੁਹਾਡੇ ਚਰਨਾਂ 'ਚੋਂ। ਕਹਿੰਦੇ ਫਿਰ ਸਾਡੇ ਕੋਲ ਨਹੀਂ ਹੈ ਇੱਟ ਅੱਟ ਖੜਕਾਉਣ ਦੀ ਸ਼ਕਤੀ? ਮੱਥਾ ਟੇਕ, ਕਹਿੰਦੇ ਮਹਾਰਾਜ ਨਿਰੰਕਾਰ। ਜਿਸ ਵੇਲੇ ਸਤਿਸੰਗ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਮੱਥਾ ਟੇਕਿਆ, ਭਾਈ ਮਦੀਦਾਸ ਦੀ ਸਾਰੀ ਸ਼ਕਤੀ ਖਿੱਚ ਲਈ। ਇਹ ਬਚਨ ਪਹਿਰੇਦਾਰ ਸਿਪਾਹੀ ਸੁਣ ਰਹੇ ਸੀ, ਇਹੀ ਜਾ ਕੇ ਚੁਗਲੀ ਉਗਲ ਦਿੱਤੀ ਨਿਰੰਗੇ ਕੋਲੇ। ਕਹਿੰਦੇ ਜਿਹੜਾ ਇਹੋ ਜਿਹਾ ਅਹੰਕਾਰੀ ਸਿੱਖ ਇੱਟਾਂ ਖੜਕਾਉਂਦਾ ਸ਼ਹਿਰਾਂ ਦੀਆਂ, ਉਹਨੂੰ ਆਰੇ ਨਾ ਚੀਰ ਦਿਓ। ਸਤਿਸੰਗਤ ਜੀ, ਫਤਵਾ ਲੱਗ ਗਿਆ, ਭਾਈ ਮਤੀਦਾਸ ਜੈਸੇ ਗੁਰਮੁਖਾਂ ਨੇ ਆਰੇ ਨਾ ਚੀਰੇ ਜਾਣਾ। ਕਾਇਆ ਕਾਪਰ ਚੀਰ ਬਹੁ ਫਾਰੇ, ਹਰ ਰੰਗ ਨਾ ਲਹਿ ਸੁਭਾਗਾ, ਹਰੀ ਦਾ ਨਾਮ ਦਾ ਰੰਗ ਭਾਈ ਉਹ ਚੜਿਆ ਹੀ ਰਿਹਾ, ਉਤਰਿਆ ਨਹੀਂ। ਇਸੇ ਤਰ੍ਹਾਂ ਭਾਈ ਦਿਆਲੇ ਨੂੰ ਸਤਿਸੰਗ ਜੀ ਦੇਗ ਚ ਵਾਰਨ ਦੀ ਸਜ਼ਾ ਦੇਣੀ, ਸਤੀ ਰਾਮ ਨੂੰ ਰੂਹ ਦੇ ਵਿੱਚ ਲਪੇਟ ਕੇ ਸਤਿਸੰਗ ਜੀ ਸ਼ਹੀਦ ਕਰ ਦੇਣਾ, ਇਹ ਐਸੀਆਂ ਸਤਿਸੰਗ ਜੀ ਸ਼ਹੀਦੀਆਂ ਪ੍ਰਾਪਤ ਕੀਤੀਆਂ। ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਤਿਸੰਗ ਜੀ ਜਿਸ ਵੇਲੇ ਕਚਹਿਰੀ ਸੱਦਿਆ, ਮਹਾਰਾਜ ਕਹਿਣ ਲੱਗੇ, ਹੇ ਔਰੰਗਜ਼ੇਬ, ਸਾਡੇ ਥਾਈਂ ਤੈਨੂੰ ਕੀ ਕੰਮ ਹੈ? ਕਹਿੰਦਾ ਹਾਂ ਕੰਮ ਹੈ, ਤਦੇ ਬੁਲਾਏ। ਕੀ ਕੰਮ ਹੈ? ਕਹਿੰਦਾ ਮੇਰਾ ਕੰਮ ਇਹ ਹੈ, ਮੈਂ ਚਾਹੁੰਦਾ ਕਿ ਸਾਰੇ ਭਾਰਤ ਵਰਸ਼ ਦੇ ਹਿੰਦੂ ਦੋਜਕ ਨੂੰ ਜਾਂਦੇ ਨੇ, ਇਹਨਾਂ ਦਾ ਧਰਮ ਝੂਠਾ ਹੈ, ਮੈਂ ਇਹਨਾਂ ਨੂੰ ਇਸਲਾਮ ਮਤ ਵਿੱਚ ਲਿਆਉਣਾ ਚਾਹੁੰਦਾ, ਤੁਸੀਂ ਰਾਏ ਦਿਓ, ਠੀਕ ਹੈ? ਮਹਾਰਾਜ ਕਹਿੰਦੇ ਹੇ ਔਰੰਗਜ਼ੇਬ, ਕੀ ਪਤਾ ਖੁਦਾ ਨੂੰ ਕੀ ਭਾਉਂਦਾ? ਕਹਿੰਦੇ ਫਿਰ ਤੁਸੀਂ ਦੱਸ ਦਿਓ ਖੁਦਾ ਨੂੰ ਕੀ ਭਾਉਂਦਾ। ਪੰਜ ਮਣ ਕਾਲੀਆਂ ਮਿਰਚਾਂ ਮੰਗਵਾਈਆਂ, ਮਹਾਰਾਜ ਕਹਿੰਦੇ ਸਾੜੋ ਇਹਨਾਂ ਨੂੰ। ਸਾੜੀਆਂ ਸਤਿਸੰਗ ਜੀ ਇੱਕ ਦਿਨ 'ਚ, ਅਗਲੇ ਦਿਨ ਜਿਸ ਵੇਲੇ ਰਾਖ ਹੋ ਗਈ, ਫਿਰ ਬੁਲਾਏ ਸਤਿਗੁਰੂ ਜੀ ਛਾਣੀ, ਮਹਾਰਾਜ ਦਾ ਹੁਕਮ ਮੰਨ ਕੇ ਤਾਂ ਤਿੰਨ ਮਿਰਚਾਂ ਵਿੱਚੋਂ ਕਾਲੀਆਂ ਨਿਕਲੀਆਂ ਜਿਹੜੀਆਂ ਸੜੀਆਂ ਨੇ। ਮਹਾਰਾਜ ਨੇ ਤਿੰਨੇ ਮਿਰਚਾਂ ਸਤਿਸੰਗ ਜੀ ਚੱਕ ਕੇ ਔਰੰਗਜ਼ੇਬ ਦੇ ਹੱਥ 'ਤੇ ਰੱਖ ਦਿੰਦੀਆਂ, ਲੈ ਔਰੰਗਜ਼ੇਬ ਤੇਰਾ ਨਿਆਂ ਕੁਛ ਹੋਰ ਹੈ, ਖੁਦਾ ਦਾ ਨਿਆਂ ਤਾਂ ਆ ਹੈ। ਕਹਿੰਦੇ ਮੈਨੂੰ ਨਹੀਂ ਸਮਝ ਆਈ। ਕਹਿੰਦੇ ਫਿਰ ਇਹੀ ਜੀ ਸਿਆਣਪਣਾ ਬਾਦਸ਼ਾਹੀ ਕਰਨਾ, ਤੈਨੂੰ ਭਾਉਂਦਾ ਦੋ ਤੋਂ ਇੱਕ ਕਰਨਾ, ਖੁਦਾ ਨੂੰ ਭਾਉਂਦਾ ਦੋ ਤੋਂ ਤਿੰਨ ਹੋਣਗੇ, ਇੱਕ ਖਾਲਸਾ ਪੰਥ ਪ੍ਰਗਟ ਹੋਵੇਗਾ ਗੁਰੂ ਨਾਨਕ ਦੇਵ ਜੀ ਦੇ ਘਰ ਦੀ ਸਿੱਖੀ ਦੇ ਵਿੱਚੋਂ। ਤੂੰ ਹੁਣ ਦੱਸ ਲੈ ਤੇਰਾ ਨਿਆਂ ਕੀ ਹੈ। ਬੜਾ ਸ਼ਰਮਿੰਦਾ ਹੋਇਆ ਖਾਲਸਾ ਜੀ। ਉਸ ਵੇਲੇ ਖਾਲਸਾ ਜੀ ਫਿਰ ਇਹਨੇ ਕਿਹਾ, ਤੁਸੀਂ ਤੇਗ ਦੀ ਬਹਾਦਰੀ ਕਿਹੜੀ ਕੀਤੀ ਆ, ਤੁਸੀਂ ਨੌਂ ਤੇਗ ਬਹਾਦਰ ਰਖਾਇਆ। ਉਹ ਮਹਾਰਾਜ ਨੇ ਕਿਹਾ, ਤੇਰੀ ਜਿਹੜੀ ਜੁਰਮ ਦੀ ਭਰੀ ਹੋਈ ਤਲਵਾਰ ਫਕੀਰਾਂ ਦੇ ਖੂਨ ਨਾਲ ਰੱਜੀ ਨਹੀਂ, ਪੀ ਪੀ ਕੇ ਉਹ ਕੱਚਾ ਧਾਗਾ ਵੀ ਨਹੀਂ ਕੱਟੇਗੀ। ਇਸੇ ਤਰ੍ਹਾਂ ਆਪ ਜੀ ਨੇ ਸਤਿਸੰਗ ਜੀ ਸਿੱਖਾਂ ਦੇ ਘਰਾਂ 'ਚ ਜਿਨ੍ਹਾਂ ਜਿਨ੍ਹਾਂ ਨੇ ਭਾਵਨਾ ਧਾਰੀ, ਦੂਸਰਾ ਸਰੂਪ ਧਾਰ ਕੇ ਭੋਜਨ ਵੀ ਛਕਣਾ, ਜਮਨਾ ਤੇ ਰੋਜ਼ ਇਸ਼ਨਾਨ ਕਰਨ ਵੀ ਜਾਣਾ, ਕਾਜ਼ੀਆਂ ਬੁਲਾਣਿਆਂ ਨੇ ਈਰਖਾ ਕਰਨੀ, ਰਿਪੋਰਟਾਂ ਕਰਨੀਆਂ ਕਿ ਜੇਲ੍ਹ ਦੇ ਕਰਮਚਾਰੀ ਪੱਖ ਕਰਦੇ ਨੇ, ਇੱਧਰ ਸਤਿਸੰਗਤ ਜੀ ਦਰੋਗਾ ਵੀ ਸੇਵਕ ਬਣ ਜਾਣਾ। ਐਸੀ ਆਪ ਜੀ ਨੇ ਸਤਿਸੰਗ ਜੀ ਕਲਾ ਵਰਤਾਈ। ਇੱਕ ਦਿਨ ਕਾਜ਼ੀਆਂ ਬੁਲਾਣਿਆਂ ਨੇ ਸਤਿਸੰਗ ਜੀ ਰਹਿ ਦਿੱਤੀ, ਤਾਂ ਮੁਸਲਮਾਨ ਬਣਨਗੇ। ਇਹਨਾਂ ਨੂੰ ਧਰਮ ਪਿਆਰਾ, ਆਪਾਂ ਇਹਨਾਂ ਨੂੰ ਗਊ ਦਾ ਮਾਸ ਖਵਾ ਦਿਓ। ਅੱਜ ਕੱਲ੍ਹ ਤਾਂ ਅਸੀਂ ਆਪ ਹੀ ਖਾਈ ਜਾਂਦੇ ਹਾਂ, ਅੱਜ ਤਾਂ ਗੱਲਾਂ ਹੀ ਉਹ ਉੱਡ ਗਈਆਂ। ਖਾਲਸਾ ਜੀ ਰਿੰਨ ਕੇ ਖਾਲਸਾ ਜੀ ਗਊ ਦਾ ਮਾਸ ਦੇਵ ਚ ਮਹਾਰਾਜ ਦੇ ਕੋਲੇ ਲੈ ਗਏ। ਸਤਿਗੁਰੂ ਜੀ ਕਹਿੰਦੇ ਕੀ ਲਿਆਏ ਹੋ? ਕਹਿੰਦੇ ਤੁਹਾਡੇ ਵਾਸਤੇ ਬਾਦਸ਼ਾਹ ਨੇ ਭੋਜਨ ਭੇਜਿਆ। ਕਹਿੰਦੇ ਨੰਗਾ ਕਰੋ। ਤਾਂ ਜਿਸ ਵੇਲੇ ਨੰਗਾ ਕੀਤਾ ਖਾਲਸਾ ਜੀ, ਜਿਉਂ ਵਿੱਚੋਂ ਸੂਰ ਲਹੂ ਦੇ ਨਿਬੜੇ ਨਿਕਲਣ ਲੱਗੇ, ਕੋਈ ਚੂਹੇ ਵਰਗਾ, ਕੋਈ ਬਲੂੰਗੜੇ ਜਿੱਡਾ, ਕੋਈ ਸਤਸੰਗ ਜੀ ਬਿੱਲੇ ਜਿੱਡਾ, ਮੁੱਕਦੇ ਹੀ ਨਹੀਂ ਸਤਸੰਗ ਜੀ, ਸਾਰੀ ਜੇਲ੍ਹ ਸੂਰਾਂ ਦੇ ਨਾਲ ਘੁਰ 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 ਕਰਦੇ ਭਰ ਗਈ। ਕਈ ਬਾਹਰ ਨੂੰ ਜਾਲੇ, ਕੋਈ ਅੰਦਰ ਨੱਠੇ ਸਤਸੰਗ ਜੀ। ਕਹਿੰਦੇ ਬਦ ਛੋ ਗਏ। ਮੁਸਲਮਾਨ ਇਹਨਾਂ ਨੂੰ ਬਦ ਕਹਿੰਦੇ ਹੈ। ਬੜਾ ਭਾਰੀ ਰੌਲਾ ਪਿਆ ਸਤਸੰਗ ਜੀ, ਸ਼ਰਮਿੰਦੇ ਹੋਏ। ਅਗਲੇ ਦਿਨ ਫਿਰ ਜਿਸ ਵੇਲੇ ਕਚਹਿਰੀ 'ਚ ਗਏ, ਔਰੰਗਜ਼ੇਬ ਕਹਿੰਦਾ ਤੁਸੀਂ ਕਹਿੰਦੇ ਸੀ ਬਈ ਕਰਾਮਾਤਾਂ ਨੂੰ ਕਹਿਰ ਦਾ ਅਸੀਂ ਦਿਖਾਉਂਦੇ ਨਹੀਂ, ਇਹ ਤਿੰਨ ਨਿਯਮ ਕਹਿੰਦਾ ਸੀ। ਕਹਿੰਦਾ ਜਾਂ ਮੁਸਲਮਾਨ ਬਣ ਜਾਓ, ਜਾਂ ਕਰਾਮਾਤ ਦਿਖਾਓ, ਜਾਂ ਫਿਰ ਸੀਸ ਤੁਹਾਨੂੰ ਦੇਣਾ ਪਵੇਗਾ। ਮਹਾਰਾਜ ਕਹਿਣ ਲੱਗੇ ਕਰਾਮਾਤ ਨੋ ਕਹਿਰ ਦਾ ਹੈ, ਨਾਟਕ ਚੇਟਕੀਏ ਕੁਕਾਜਾ, ਪ੍ਰਭ ਲੋਕਨ ਕਹਿ ਆਵਤ ਲਾਜਾ। ਪ੍ਰਭੂ ਦੇ ਸੰਤਾਂ ਭਗਤਾਂ ਨੂੰ ਲਾਜ ਆਉਂਦੀ ਹੈ, ਕਰਾਮਾਤ ਨਹੀਂ ਸਾਧੂ ਦਿਖਾਇਆ ਕਰਦਾ। ਆਪੋ ਆਪਣਾ ਧਰਮ ਸਭ ਨੂੰ ਪਿਆਰਾ ਹੈ। ਜੇ ਤੈਨੂੰ ਆਪਣਾ ਧਰਮ ਪਿਆਰਾ ਹੈ, ਸਾਨੂੰ ਆਪਣਾ ਪਿਆਰਾ, ਇੱਕ ਦੂਜੇ ਦੇ ਧਰਮ 'ਚ ਨਹੀਂ ਦਖਲ ਦੇਣਾ ਚਾਹੀਦਾ। ਧਰਮ ਨਹੀਂ ਤੱਗਣਾ ਤਿਆਗਾਂਗੇ, ਸੀਸ ਦੀਆ ਪਰ ਸਿਰ ਨਾ ਦੀਨਾ, ਠੀਕਰ ਫੋਲ ਦਰੀਸਰ ਪ੍ਰਭ ਪੁਰਖੀਓ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੋਂ ਆਨ। ਸੋ ਸਤਸੰਗਤ ਜੀ ਇਹ ਵੀ ਪ੍ਰਣਾਮਣ ਨਹੀਂ, ਸੀਸ ਤੇਰੀ ਇੱਛਾ ਹੈ, ਜਦੋਂ ਮਰਜ਼ੀ ਲੈ ਲਈ। ਸੋ ਖਾਲਸਾ ਜੀ ਇਹ ਨਿਰਭੈ ਹੋ ਕੇ ਬਚਨ ਕਹੇ ਸੀ। ਕਹਿਣ ਲੱਗਾ ਕਰਾਮਾਤ ਕਿਉਂ ਦਿਖਾਈਆ, ਸੂਰ ਕੱਢੇ ਹੈ? ਕਹਿੰਦੇ ਨਹੀਂ, ਗੁਰੂ ਘਰ ਸ਼ੀਸ਼ੇ ਵਰਗਾ, ਸ਼ੀਸ਼ੇ ਦੇ ਮੂਹਰੇ ਜੇ ਕੋਈ ਬਿੰਗਾ ਮੂੰਹ ਕਰੇ ਬਿੰਗਾ ਦਿਸਦਾ, ਸਿੱਧਾ ਕਰੇ ਸਿੱਧਾ ਦਿਸਦਾ। ਜਿਹੜਾ ਦੂਸਰੇ ਦੇ ਧਰਮ ਨੂੰ ਨਾਸ ਕਰਿਆ ਚਾਹੁੰਦਾ, ਖੁਦਾ ਉਹਦਾ ਧਰਮ ਨਾਸ ਕਰ ਦਿੰਦਾ। ਤੁਸੀਂ ਸਾਡੇ ਧਰਮ ਨੂੰ ਵਿਗਾੜ ਪਾਇਆ ਚਾਹੁੰਦੇ ਸੀ, ਗਊ ਦਾ ਮਾਸ ਲੈ ਕੇ ਗਏ ਸੀ, ਜਿਹੇ ਜੀ ਤੁਹਾਡੀ ਭਾਵਨਾ ਸੀ ਉਹ ਜੀ ਤੁਹਾਨੂੰ ਹੀ ਫੜੀ ਆ, ਸੂਰ ਨਿਕਲਿਆ ਸੀ, ਕੋਈ ਸੂਰ ਨਹੀਂ ਕੱਢੇ। ਇਹ ਤਾਦਕ ਸਤਸੰਗ ਜੀ ਬੜੇ ਬਚਨ ਬਲਾਸ ਹੋਏ। ਉਸ ਤੋਂ ਬਾਅਦ ਜਦੋਂ ਖਾਲਸਾ ਜੀ ਤਲਵਾਰ ਪਰਖਣ 'ਤੇ ਗੱਲ ਚਲੀ ਗਈ, ਇੱਧਰ ਆਪ ਜੀ ਸਤਸੰਗ ਜੀ ਪਿੰਜਰੇ 'ਚ ਬੈਠੇ ਹੈ, ਇੱਧਰ ਮਾਤਾ ਗੁਜਰੀ ਜੀ ਬੜੀ ਚਿੰਤਾ ਕਰ ਰਹੀ ਹੈ। ਮਾਤਾ ਨਾਨਕੀ ਜੀ ਚਿੰਤਾ ਦੇ ਸਹਿਤ ਗ੍ਰਸੇ ਹੋਏ ਹਨ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਖਾਲਸਾ ਜੀ ਬਾਲਕ ਵਸਤਾ ਹੈ, ਮਾਤਾ ਗੁਜਰੀ ਜੀ ਨੂੰ ਸੁਪਨਾ ਆਉਣਾ, ਕੀ ਦੇਖਦੀ ਆ ਖਾਲਸਾ ਜੀ? ਇੱਕ ਵੇਰੀ ਤਾਂ 5 ਪੈਸੇ ਅਤੇ ਨਾਰੀਅਲ ਹੱਥ 'ਚ ਪਕੜ ਕੇ 10ਵੇਂ ਪਾਤਸ਼ਾਹ ਨੂੰ ਭੇਟਾ ਕਰਦੇ ਸੁਪਨੇ 'ਚ ਦਿਖਾਈ ਦਿੱਤੇ ਮਾਤਾ ਗੁਜਰੀ ਜੀ ਨੂੰ। ਦੂਸਰਾ ਸੁਪਨਾ ਐਸਾ ਆਇਆ ਕਿ ਧੜ ਤੋਂ ਸੀਸ ਵੱਖਰਾ ਦੇਖਿਆ। ਜਦੋਂ ਇਹੋ ਜਿਹਾ ਸੁਪਨੇ ਸਤਸੰਗ ਜੀ ਕੌਤਕ ਦੇਖਿਆ, ਇਹੋ ਜਿਹਾ ਭਿਆਨਕ ਸੁਪਨਾ ਰਾਤ ਨੂੰ ਆ ਜਾਏ, ਦਿਨੇ ਕਿੱਥੇ ਸਤਸੰਗ ਜੀ ਟਿਕਾ ਆਉਂਦਾ? ਮਾਤਾ ਜੀ ਸਤਸੰਗ ਜੀ ਉਸ ਦਿਨ ਇਸ਼ਨਾਨ ਨਾ ਕੀਤਾ, ਨਾ ਕੋਈ ਬਾਣੀ ਪੜ੍ਹੀ, ਚੁੱਪ ਕੀਤੇ ਬੈਠੇ ਅੱਥਰੂ ਛੱਡੀ ਜਾ ਰਹੇ ਨੇ। 10ਵੇਂ ਪਾਤਸ਼ਾਹ ਦਾ ਪਰਨ ਸੀ ਅੰਮ੍ਰਿਤ ਵੇਲੇ ਇਸ਼ਨਾਨ ਪਾਨ ਕਰਕੇ ਮਾਤਾ ਜੀ ਨੂੰ ਮੱਥਾ ਟੇਕਣ ਜਾਇਆ ਕਰਦੇ। ਜਦੋਂ 10ਵੇਂ ਪਾਤਸ਼ਾਹ ਮੱਥਾ ਟੇਕਣ ਗਏ, ਮਾਤਾ ਜੀ ਨੀਵੀ ਪਾਈ ਬੈਠੇ ਬਰਾਗ ਕਰ ਰਹੇ ਨੇ। ਕਹਿਣ ਲੱਗੇ ਮਾਤਾ ਜੀ ਤੁਸੀਂ ਅੱਜ ਕੀ ਕਾਰਨ ਉਸੇ ਤਰ੍ਹਾਂ ਪਲੰਘ 'ਤੇ ਬੈਠੇ ਹੋ? ਕਹਿੰਦੇ ਪੁੱਤਰ ਮੈਨੂੰ ਰਾਤ ਇਹੋ ਜਿਹੇ ਸੁਪਨੇ ਆਏ। ਕਹਿੰਦੇ ਕਿਉਂ ਚਿੰਤਾ ਕਰਦੇ ਹੋ? ਆਪਾਂ ਖਬਰ ਮੰਗਵਾ ਲੈਂਦੇ ਹਾਂ। ਇਸੇ ਤਰ੍ਹਾਂ ਸਤਸੰਗ ਜੀ ਵਾਰ ਵਾਰ ਸਿੱਖਾਂ ਨੇ ਜਾਣਾ, ਆਹ ਸਲੋਕ ਮਹੱਲਾ ਨਾਮ ਹੈ ਸਤਸੰਗ ਜੀ ਜਿਹੜਾ ਆਪ ਨੇ ਭੋਗ ਦੇ ਸਮੇਂ 'ਤੇ ਪਾਠ ਸੁਣਿਆ ਹੈ। ਇਹ ਆਪ ਜੀ ਨੇ ਪਿੰਜਰੇ 'ਚ ਬੈਠ ਕੇ ਖਾਲਸਾ ਜੀ ਸੰਗਤਾਂ ਦੀ ਚਿੰਤਾ ਨਿਵਿਰਤ ਕਰਨ ਵਾਸਤੇ, ਮਾਤਾ ਨਾਨਕੀ ਜੀ ਦੀ ਚਿੰਤਾ ਤਾਂ ਕੀ ਕੀਜੀਏ ਜੋ ਨ ਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਇਹ ਮਾਤਾ ਨਾਨਕੀ ਜੀ ਨੂੰ ਧੀਰਜ ਦੇਣ ਵਾਸਤੇ ਸ਼ਬਦ ਉਚਾਰਿਆ ਸੀ। ਜੋ ਉਪਜੋ ਸੋ ਬਿਨਸੈ ਪਰੋ ਆਜ ਕੇ ਕਾਲ, ਨਾਨਕ ਹਰ ਗੁਣ ਗਾਇਲੇ ਛੱਡ ਸਗਲ ਜੰਜਾਲ। ਇਹ ਮਾਤਾ ਗੁਜਰੀ ਜੀ ਨੂੰ ਸਤਸੰਗ ਜੀ ਆਪ ਜੀ ਨੇ ਲਿਖ ਕੇ ਭੇਜਿਆ। ਉਦੋਂ ਪਹਿਲੇ ਸਲੋਕ ਸਾਰੇ ਸੰਗਤਾਂ ਪ੍ਰਤੀ ਸਤਸੰਗ ਜੀ ਬਰਾਗਮਈ ਉਪਦੇਸ਼ ਦਿੱਤਾ ਹੈ। ਗਿਆਨਵਾਨ ਦੀ ਵਸਤਾ ਦੱਸੀ ਹੈ, ਭੈ ਕਾਹੂ ਕੋ ਦੇਤ ਨਾ ਭੈ ਮਾਨ ਤਿਆਨ, ਬੇਅੰਤ ਸਤਸੰਗ ਜੀ ਤਰ੍ਹਾਂ ਤਰ੍ਹਾਂ ਦੇ ਪ੍ਰਕਰਨ ਦੇ ਸਾਰੇ ਬਰਾਗਮਈ ਸਲੋਕ ਆਪਣੇ ਉਚਾਰਨ ਕੀਤੇ। ਅਖੀਰ 'ਤੇ 10ਵੇਂ ਪਾਤਸ਼ਾਹ ਦੀ ਪਰਖ ਕਰਨ ਵਾਸਤੇ, ਬਲ ਛੁੱਟ ਕੇ ਉਹ ਬੰਧਨ ਪਰੇ, ਕਛੂ ਨਾ ਹੋ ਤੋ ਪਾਏ, ਕਹੋ ਨਾਨਕ ਓਟ ਹਰ ਗੱਜ ਜੋ ਹੋ ਸਹਾਏ। ਇਹ ਸਤਸੰਗ ਜੀ ਸਲੋਕ ਭੇਜਿਆ ਕਿ ਉੱਤਰ ਲੈ ਕੇ ਆਇਓ। ਜਿਸ ਵੇਲੇ ਸਿੱਖ ਸਤਸੰਗ ਜੀ ਉੱਤਰ ਲੈ ਕੇ ਗਿਆ, ਦਸਵੇਂ ਪਾਤਸ਼ਾਹ ਨੇ ਉਚਾਰਿਆ, ਬਲ ਹੋਆ ਬੰਦਰ ਛੁੱਟੇ, ਸਭ ਕੁਛ ਹੋਤੇ ਉਪਾਏ, ਨਾਨਕ ਸਭ ਕੁਛ ਤੁਮਰੇ ਹੱਥ ਮੈਂ ਤੁਮ ਹੀ ਹੋ ਸਹਾਏ। ਤੁਹਾਡੀ ਸਤ ਰੱਖਿਆ ਕਰਨ ਵਾਸਤੇ ਤੁਸੀਂ ਆਪ ਹੀ ਸਮਰੱਥ ਹੋ। ਤੁਸੀਂ ਮਹਾਰਾਜ, ਤੁਹਾਡੀ ਹੋਰ ਤੋਂ ਵੱਡਾ ਬਲੀ ਕੌਣ ਹੈ? ਇਹ ਸਲੋਕ ਸੁਣ ਕੇ ਸਤਸੰਗ ਜੀ ਪੜ੍ਹ ਕੇ ਮਹਾਰਾਜ ਬੜੇ ਪ੍ਰਸੰਨ ਹੋਏ। ਪਤਾ ਲੱਗ ਗਿਆ ਕਿ ਦਸਵੇਂ ਪਾਤਸ਼ਾਹ ਸਾਡੇ 'ਤੇ ਕੈਸੀ ਭਾਵਨਾ ਰੱਖਦੇ। ਕਿਤੇ ਇਹ ਸਮਝਦੇ ਤਾਂ ਨਹੀਂ ਸਾਹਿਬ ਦੇ, ਸਾਡਾ ਪਿਤਾ ਕਮਜ਼ੋਰ ਸੀ, ਤੁਰਕਾਂ ਦੀ ਜੇਲ੍ਹ ਵਿੱਚ ਮਰ ਗਿਆ ਪੈ ਕੇ, ਐਂ ਤਾਂ ਨਹੀਂ ਕਿਤੇ ਸਮਝਦੇ? ਸਾਨੂੰ ਬਲ ਵਾਲੇ ਵੀ ਸਮਝਦੇ ਨੇ, ਨਾਲੇ ਕਿੰਨੀ ਕੁ ਬਾਣੀ ਉਚਾਰਨ ਕਰਦੇ ਆ, ਗੁਰਤਾ ਗੱਦੀ ਦਾ ਭਾਰ ਵੀ ਸਹਾਰ ਲੈਣਗੇ। ਗੁਰੂ ਨਾਨਕ ਦੇਵ ਜੀ ਦੀ ਗੁਰਤਾ ਗੱਦੀ ਬੜੀ ਭਾਰੀ ਜ਼ਿੰਮੇਵਾਰੀ ਹੈ। ਇਹ ਸਲੋਕ ਸੁਣ ਕੇ ਖਾਲਸਾ ਜੀ ਆਪ ਜੀ ਨੇ 5 ਪੈਸੇ ਅਤੇ ਨਾਰੀਅਲ ਮੰਗਵਾ ਕੇ ਧਿਆਨ ਦੇ ਨਾਲ ਸਤਸੰਗ ਜੀ ਭੇਟਾ ਕਰਨੇ, ਉਹ ਗੁਰਤਾ ਗੱਦੀ ਦੇ ਚਿੰਨ ਸਤਸੰਗ ਜੀ ਲੈ ਕੇ ਸਿੱਖ ਨੇ ਆ ਜਾਣਾ। ਉਸ ਤੋਂ ਬਾਅਦ ਭਾਈ ਜੈਤੇ ਜੀ ਨੂੰ ਹੁਕਮ ਹੋਣਾ, ਲੈ ਪ੍ਰੇਮੀਆਂ ਤੂੰ ਆਇਆ ਹੈ ਖਬਰ ਲੈਣ ਵਾਸਤੇ, ਸਾਡਾ ਸੀਸ ਤੇਰੀ ਝੋਲੀ ਵਿੱਚ ਆਵੇਗਾ, ਇੱਥੇ ਹੀ ਰਹੀ ਕਿੱਥੇ। ਉੱਧਰ ਸਤਸੰਗਤ ਜੀ, ਭਾਈ ਗੁਰਦਿੱਤਾ ਜੀ ਨੇ ਪੁੱਛਣਾ, ਮਹਾਰਾਜ ਮੇਰੇ ਵਾਸਤੇ ਹੁਕਮ? ਕਹਿੰਦੇ ਤੈਨੂੰ ਸਭ ਤੋਂ ਬਾਅਦ ਛੱਡ ਦੇਣਗੇ। ਕਹਿੰਦਾ ਮਹਾਰਾਜ ਛੱਡ ਤਾਂ ਦੇਣਗੇ, ਮੇਰਾ ਤਾਂ ਜਾਣ ਨੂੰ ਕਿਤੇ ਜੀ ਨਹੀਂ ਕਰਦਾ, ਤੁਹਾਡੇ ਨਾਲ ਜਾਣ ਨੂੰ ਜੀ ਕਰਦਾ। ਮਹਾਰਾਜ ਕਹਿੰਦੇ ਚੰਗਾ, ਸਾਡੇ ਨਾਲ ਚੱਲਿਆ ਚੱਲੀ, ਇਹ ਤੇਰੀ ਇੱਛਾ ਹੈ। ਉੱਧਰ ਸੱਚੇ ਪਾਤਸ਼ਾਹ ਨੇ ਸ਼ਹੀਦੀ ਪਾਉਣੀ, ਉੱਧਰ ਭਾਈ ਗੁਰਦਿੱਤਾ ਜੀ ਮਜਨੂੰ ਟਿੱਲੇ ਜਮੁਨਾ 'ਚ ਇਸ਼ਨਾਨ ਕਰਕੇ ਜਪਜੀਤ ਸਾਹਿਬ ਪੜ੍ਹ ਕੇ ਖਾਲਸਾ ਜੀ ਸਰੀਰ ਤਿਆਗ ਕੇ ਗੁਰੂ ਸਾਹਿਬ ਨਾਲ ਹੀ ਚਲੇ ਗਏ ਸਨ। ਆਪ ਜੀ ਨੇ ਸਤਸੰਗ ਜੀ ਇੱਧਰ ਔਰੰਗਜ਼ੇਬ ਨੇ ਕੀ ਕੀਤਾ, ਕਚਹਿਰੀ 'ਚ ਪੁੱਛਦਾ ਹੈ ਕੌਣ ਤਲਵਾਰ ਵਾਹੇਗਾ, ਕਿਹੜਾ ਚੱਕੇ ਖਾਲਸਾ ਜੀ ਤਲਵਾਰ। ਸਮਾਣੇ ਜਾਂ ਸਿਜਦ ਬੜਾ ਨੌਜਵਾਨ ਸਤਸੰਗ ਜੀ ਵਸਤਾ ਵਾਲਾ, ਅਗਿਆਨੀ ਪੂਰਵ ਦੇ ਜਨਮਾਂ ਦਾ ਪਾਪਾਂ ਦਾ ਗ੍ਰਸਿਆ ਹੋਇਆ, ਪਿੱਛੇ ਖੜਾ ਸੀ ਸਤਸੰਗ ਜੀ।